दंडवत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि माता नानकी जी सारिआं नूं सतगुरु तेग बहादुर सच्चे पातशाह जी दी पुराणी विथिया सुना रहे ने। माता जी दस रहे सन कि सतगुरु हरगोबिंद सच्चे पातशाह जी दे वचन दे मुताबक मेरे घर अजे पोतरा भी होना है, मैं उस गल दी उड़ीक कर रही। कल इथों तक कथा पहुंची सी, अज मैं इथों अगे प्रारंभ करदा। एक तो एह बिरतांत बखाना दुतिये कहो मखण सुन काना। ग्रंथाकार भाई संतोख सिंह जी लिखदे ने एक ते माता नानकी जी ने एह बिरतांत सुनाया ते फिर माता जी दूसरा बिरतांत सुनाउंदे ने कहिंदे ने एह मखण शाह सुन। अंत समय मैं तिस काल निज दिश ते होई दीन बिसाल। माता नानकी जी कहिंदे ने कि जदों सतगुरु हरगोबिंद सच्चे पातशाह जी समाउन लगे शरीर नूं छड्डन लगे उस वेले मैं बहुत ही ज्यादा दीन होए। हाथ जोर कर आगे खरी खरी रीत मैं बिनती करी। माता जी कहिंदे ने कि उस वेले मैं सतगुरु हरगोबिंद सच्चे पातशाह जी दे अगे हाथ जोड़ के खड़ी हो गई ते फिर चंगी रीति दे नाल मैं सतगुरां दे चरणां दे विच एक बेनती कीती। करी सोंड जैसे भुज दंड दंड जो देत शत्रु गण खंड। जेड़े सतगुरु हरगोबिंद सच्चे पातशाह जी दियां बाहां इस तरह दियां मजबूत सन जिस तरह के हाथी दी सुंड हुंदी है। जेड़े सतगुरु सच्चे पातशाह जी वैरियां नूं टोटे टोटे करके उन्हां नूं दंड देंदे सन उन्हां दे चरणां दे विच मैं बेनती कीती। हे प्रभु मोहे गति क्या होए मम सुत लखै बिहार ना कोए। माता नानकी जी सुना रहे ने कि मैं बेनती कीती कि सच्चे पातशाह तुहाडे तों बाद मेरी हालत किस तरह दी होवेगी। मेरा ये जरा पुत्र तेग बहादुर है सच्चे पातशाह दुनिया दे विहारां नू नहीं जानदा। आप बिना को हमरो नाथ जिनके पक्षी कोई ना साथ। माता जी कहिंदे ने मैं अर्ज कीती कि तुहाडे तों बगैर सच्चे पातशाह साडा केड़ा मालक होवेगा क्योंकि साडा कोई भी पक्षी नहीं। किसके हम अलंब होए जीवें जब निराशरे तुम ते थी मैं। ਮਾਤਾ ਜੀ ਕਹਿੰਦੇ ਨੇ ਉਸ ਵੇਲੇ ਮੈਂ ਅਰਜ ਕੀਤੀ ਕਿ ਤੁਹਾਡੇ ਤੋਂ ਬਗੈਰ ਕਿਹਦੇ ਆਸਰੇ ਅਸੀਂ ਫਿਰ ਜਿਉਂਦੇ ਰਵਾਂਗੇ। ਸੱਚੇ ਪਾਤਸ਼ਾਹ ਜਦੋਂ ਤੁਹਾਡੇ ਤੋਂ ਨਿਰਾਸਰੇ ਹੋ ਜਾਵਾਂਗੇ, ਤੁਹਾਡੇ ਤੋਂ ਬਿਨਾਂ ਹੋ ਜਾਵਾਂਗੇ, ਤੇ ਫਿਰ ਆਪਣੀ ਜ਼ਿੰਦਗੀ ਦੇ ਦਿਨਾਂ ਨੂੰ ਕਿਵੇਂ ਬਸਰ ਕਰਾਂਗੇ। ਗੁਰ ਦਿੱਤੇ ਕੇ ਸੁਤ ਹਰ ਰਾਏ, ਗੁਰ ਗਾਦੀ ਪਰ ਦਏ ਟਿਕਾਏ। ਮਾਤਾ ਜੀ ਕਹਿੰਦੇ ਨੇ ਮੈਂ ਅਰਜ ਕੀਤੀ ਕਿ ਗੁਰਦਿੱਤੇ ਦੇ ਪੁੱਤਰ ਹਰ ਰਾਏ ਨੂੰ ਤੁਸੀਂ ਆਪਣੀ ਗੁਰਿਆਈ ਗੱਦੀ ਦੇ ਉੱਤੇ ਬਿਠਾ ਦਿੱਤਾ ਹੈ। ਪੁੱਤਰ ਸਰਲ ਕੀ ਮੈਂ ਹਾਂ ਮਾਤਾ, ਜਿਸ ਵਿਵਹਾਰ ਕਛੂ ਨਹੀਂ ਜਾਤਾ। ਮਾਤਾ ਜੀ ਕਹਿੰਦੇ ਨੇ ਮੈਂ ਅਰਜ ਕੀਤੀ ਕਿ ਮੈਂ ਉਸ ਭੋਲੇ ਭਾਲੇ ਪੁੱਤਰ ਦੀ ਮਾਂ ਹਾਂ ਜਿਹੜਾ ਕਿ ਦੁਨੀਆਂ ਦੇ ਵਿਹਾਰ ਨੂੰ ਰਤਾ ਭਰ ਵੀ ਨਹੀਂ ਜਾਣਦਾ। ਰਾਵ ਰਿਅਬ ਬੈਕੁੰਠ ਚਹ ਜਾਣੇ, ਪ੍ਰਤਿਪਾਲਕ ਥੇ ਸਦਾ ਮਹਾਨੇ। ਸੱਚੇ ਪਾਤਸ਼ਾਹ ਤੁਸੀਂ ਤੇ ਚੰਗੇ ਤਰੀਕੇ ਦੇ ਨਾਲ ਸਾਡੀ ਪ੍ਰਤਪਾਲਨਾ ਕਰਦੇ ਸੀ, ਸਾਨੂੰ ਪਾਲਦੇ ਸੀ, ਤੇ ਸੱਚੇ ਪਾਤਸ਼ਾਹ ਤੁਸੀਂ ਹੁਣ ਆਪਣੇ ਸਰੀਰ ਨੂੰ ਛੱਡ ਕੇ ਬੈਕੁੰਠਾਂ ਦੇ ਵਿੱਚ ਜਾਣਾ ਚਾਹੁੰਦੇ। ਤੇਗ ਬਹਾਦਰ ਕੇ ਪਿਤ ਸੁਣ ਕੇ, ਤੀਰਜ ਦੀਨ ਮੋਹ ਬਚ ਭਨਕੈ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਜਦੋਂ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਦੀ ਬੇਨਤੀ ਕੀਤੀ, ਤੇ ਫੇਰ ਸਤਿਗੁਰੂ ਤੇਗ ਬਹਾਦਰ ਦੇ ਪਿਤਾ ਨੇ ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਬਚਨ ਕਰਕੇ ਧੀਰੇ ਦਿੱਤਾ। ਨਹੀਂ ਚਿੰਤਾ ਕਰ ਤੂੰ ਕਿਸ ਭਾਂਤ, ਸਭ ਗੁਣ ਕੀ ਨਿਦ ਹੈ ਤੁਵ ਤਾਤ। ਕਹਿੰਦੀ ਹੈ ਕਿ ਸਤਿਗੁਰਾਂ ਨੇ ਆਖਿਆ ਕਿ ਨਾਨਕੀ ਤੂੰ ਕਿਸੇ ਵੀ ਪ੍ਰਕਾਰ ਦੀ ਕੋਈ ਚਿੰਤਾ ਨਾ ਕਰ, ਇਹ ਜਿਹੜਾ ਤੇਰਾ ਪੁੱਤਰ ਤੇਗ ਬਹਾਦਰ ਹੈ ਇਹ ਸਾਰੀਆਂ ਹੀ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ। ਅਪਰ ਥਾਨ ਫਿਰ ਕਰ ਗੁਰ ਆਈ, ਪੁਣ ਆਵੇ ਤੁਝ ਘਰ ਬੜੇ ਆਈ। ਮਾਤਾ ਜੀ ਕਹਿੰਦੇ ਨੇ ਸਤਿਗੁਰਾਂ ਨੇ ਮੈਨੂੰ ਆਖਿਆ ਕਿ ਹੋਰ ਜਗ੍ਹਾ ਤੇ ਫਿਰ ਫਿਰਾ ਕੇ ਇਹ ਜਿਹੜੀ ਗੁਰਿਆਈ ਹੈ ਇਹ ਤੇਰੇ ਘਰ ਦੇ ਵਿੱਚ ਹੀ ਆਵੇਗੀ, ਭਾਵ ਕਿ ਤੇਗ ਬਹਾਦਰ ਗੁਰੂ ਬਣੇਗਾ ਤੇ ਤੇਰੇ ਘਰ ਦੇ ਵਿੱਚ ਵਡਿਆਈ ਆਵੇਗੀ। ਸਭ ਹੀ ਨਮੈ ਤੋ ਹੀ ਟਿਗ ਆਏ, ਕੋਈ ਨਾ ਕਰ ਸਕ ਹੈ ਸਮਤਾਏ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਮੈਨੂੰ ਆਖਿਆ ਕਿ ਦੇਖੀ ਐਸਾ ਸਮਾਂ ਆਵੇਗਾ ਕਿ ਤੈਨੂੰ ਨਮਸਕਾਰਾਂ ਹੋਣਗੀਆਂ, ਤੇਰਾ ਪੁੱਤਰ ਤੇਗ ਬਹਾਦਰ ਗੁਰੂ ਬਣੇਗਾ, ਇਹਦੀ ਬਰਾਬਰੀ ਕੋਈ ਕਰ ਨਹੀਂ ਸਕੇਗਾ। ਨਿੰਦਕ ਮਤ ਸਰ ਕਰ ਪੁੱਛ ਤਾਵੇ, ਜੋ ਪੂਜੈ ਸਭ ਬਾਛਤ ਪਾਵੇ। ਸਤਿਗੁਰਾਂ ਨੇ ਉਸ ਵੇਲੇ ਇਹ ਵੀ ਬਚਨ ਕੀਤਾ ਸੀ ਕਿ ਤੇਗ ਬਹਾਦਰ ਦੀ ਜਿਹੜੀ ਨਿੰਦਿਆ ਕਰੇਗਾ, ਜਿਹੜਾ ਵੀ ਇਹਦੇ ਨਾਲ ਈਰਖਾ ਕਰੇਗਾ, ਉਹ ਬਾਅਦ ਦੇ ਵਿੱਚ ਪਛਤਾਵੇਗਾ, ਤੇ ਜਿਹੜਾ ਇਹਨਾਂ ਦੀ ਪੂਜਾ ਕਰੇਗਾ ਉਹਦੀਆਂ ਮਨ ਪਾਉਂਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਇਸ ਪ੍ਰਕਾਰ ਕਹਿ ਮੁਝ ਹਰ ਖਾਵਾ, ਕਿਰਪਾ ਦ੍ਰਿਸ਼ਟ ਦੇਖੇ ਸੁਖ ਪਾਵਾ। ਮਾਤਾ ਨਾਨਕੀ ਜੀ ਸਾਰਿਆਂ ਨੂੰ ਸੁਣਾ ਰਹੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਮੈਨੂੰ ਖੁਸ਼ ਕੀਤਾ ਤੇ ਮੇਰ ਦੀ ਨਜ਼ਰ ਦੇ ਨਾਲ ਮੈਨੂੰ ਦੇਖਿਆ ਤੇ ਮੈਂ ਬਹੁਤ ਹੀ ਜ਼ਿਆਦਾ ਸੁਖ ਮੰਨਿਆ। ਮਾਮ ਸੁਤ ਪਿਤ ਕੋ ਜੋ ਅਸ ਬੈਨ, ਕਰੋ ਪ੍ਰਤੀਛਣ ਮੈਂ ਦਿਨ ਰਹਿਣ। ਮਾਤਾ ਨਾਨਕੀ ਜੀ ਮੱਖਣ ਸ਼ਾਹ ਆਦਿਕਾਂ ਨੂੰ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਮੇਰੇ ਪੁੱਤਰ ਦੇ ਭਾਵ ਕਿ ਇਹਨਾਂ ਦੇ ਪਿਤਾ ਸਤਿਗੁਰੂ ਹਰਗੋਬਿੰਦ ਜੀ ਦੇ ਜਿਹੜੇ ਆਖੇ ਹੋਏ ਬਚਨ ਨੇ ਉਹ ਕਦੇ ਵੀ ਝੂਠੇ ਹੋ ਨਹੀਂ ਸਕਦੇ, ਇਸ ਕਰਕੇ ਮੈਂ ਤੇ ਉਹਨਾਂ ਦੇ ਆਖੇ ਹੋਏ ਬਚਨਾਂ ਦੀ ਪ੍ਰਤੀਕਸ਼ਾ ਕਰ ਰਹੀ ਹਾਂ। ਇੱਕ ਬਚਨ ਉਹਨਾਂ ਨੇ ਇਹ ਕੀਤਾ ਸੀ ਕਿ ਤੇਰੇ ਪੁੱਤਰ ਦੇ ਘਰ ਦੇ ਵਿੱਚ ਪੁੱਤਰ ਹੋਵੇਗਾ, ਭਾਵ ਕਿ ਮੈਨੂੰ ਪੋਤਰੇ ਦੀ ਪ੍ਰਾਪਤੀ ਹੋਵੇਗੀ। ਇੱਕ ਬਚਨ ਉਹਨਾਂ ਨੇ ਇਹ ਕੀਤਾ ਸੀ ਤੇ ਦੂਸਰਾ ਬਚਨ ਕੀਤਾ ਸੀ ਗੁਰਿਆਈ ਦਾ। ਇਹ ਬਚਨਾਂ ਦੀ ਮੈਂ ਹੁਣ ਉਡੀਕ ਕਰ ਰਹੀ ਹਾਂ। ਇੱਕ ਜਿਹੜਾ ਬਚਨ ਕੀਤਾ ਸੀ ਸਤਿਗੁਰੂ ਹਰਗੋਬਿੰਦ ਜੀ ਨੇ ਉਹ ਤੇ ਬਚਨ ਪੂਰਾ ਹੋ ਗਿਆ। अब साचा सो होवन लागा, तौ मोह सुत दिड़ बैरागा। माता नानकी जी मखण शाह नूं कहिंदे ने, देख मखण शाह, जिहड़ा गुरियाई दा वाक कीता सी ओह हुण पूरा होण लगा है, ते अजे भी इह जिहड़ा मेरा पुत्तर तेग बहादुर है, इहने दृढ़ वैराग नूं ही धारण कीता होया। तीर माल ते आद शरीका, करत द्वैष नहीं पावे निका। तीरमल ते होर जिन्ने भी सोडी शरीक ने, ए सारे दे सारे सतगुरां दे नाल द्वैष करदे ने, नहीं पावे निका, ए तेग बहादुर नूं चंगा नहीं समझदे। प्राण हान लग करत खुटाई, ज्वाला बावणी कह चलवाई। देख मखण शाह, इन्हां ने सतगुरु तेग बहादुर नूं मारन दा यतन कीता, सतगुरां दे उत्ते बंदूक दी गोली चलवाई। तिस को पीहित बातन हेर, फेर कौन कह बहो बेर। माता नानकी जी कहिंदे ने, देख मखण शाह, अजे भी उसे तीरमल दा ए हित चाहुंदे ने। बातन हेर भाव के उस दियां खुटियाई वालियां गल्लां देख के भी उस दा हित ही अजे भी करी जांदे ने। फेर कौन कहे बहु बेर, भाव के इन्हां नूं कौन मोड़े, असी तां बथेरा कहिंदे। तीरमल को बड़ो समाज, सर्ब समृद्ध ताह कर आज। माता जी कहिंदे ने कि तीरमल दा ते वड्डा समाज है, हर एक समग्री वी पोती ओहदे घर दे विच अज मौजूद है। हमरो जे तक है गुजारा, सोनी के तै द्रिगन निहारा। माता जी कहिंदे ने कि साडा किन्ना कु गुजारा चंगा चलदा है, इस नूं तू चंगे तरीके दे नाल मखण शाह अपनी अखां दे नाल वेख ही लिया। तौ संतोष सहत सुत मेरा, फिर वावत कह दर्ब कनेरा। तामी माता जी कहिंदे ने कि मेरा ए जिहड़ा पुत्र तेग बहादुर है, ए बड़ा संतोखी है, फिर भी तीरमल दियां सारियां चीजां नूं वापस देना चाहुंदा। तृष्णा यगन लगी तिन कर को, चह दर्ब नित शांत ना उर को। माता जी कहिंदे ने कि तृष्णा दी जिहड़ी अग है, जिहड़ी लालसा दी अग है, ओ तीरमल दे घर दे विच लगी हुई है, जिहड़ा कि हमेशा माया नूं चाहुंदा रहिंदा है, ओहदे मन नूं कदे शांति नहीं आउंदी। जिवें इह कहें मन बो सोउ, चले नहीं बस हमरो को। माता नानकी जी कहिंदे ने, मखण शाह, जिवें इह सतगुरु जी कहिंदे ने, ਉਹ ਸਾਨੂੰ ਮੰਨਣਾ ਪਵੇਗਾ, ਕਿਉਂਕਿ ਇਹਨਾਂ ਦੇ ਅੱਗੇ ਸਾਡਾ ਕੋਈ ਵਸ ਨਹੀਂ ਚੱਲਣਾ। ਇਮ ਕਹਿ ਜਨਨੀ ਢੋਰਤ ਲੋਚਨ, ਅਸਮੰਜਸ ਲਖ ਕਰਤੀ ਸੋਚਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਚਨ ਕਰਦੇ ਕਰਦੇ ਹੀ ਮਾਤਾ ਨਾਨਕੀ ਜੀ ਰੋਣ ਲੱਗ ਪਏ ਨੇ। ਅਸਮੰਜਸ ਲਖ ਕਰਤੀ ਸੋਚਨ, ਇਹ ਜਿਹੜੀ ਅਣਬਣ ਗੱਲ ਹੈ, ਇਸ ਨੂੰ ਬਹੁਤ ਜ਼ਿਆਦਾ ਮਾਤਾ ਜੀ ਸੋਚਦੇ ਨੇ। ਮਾਮ ਸੁੱਤ ਤਿੰਨ ਕੋ ਕਰੈ ਪਲੇਰਾ, ਧਨ ਮਦ ਤੇ ਸੋ ਕ੍ਰਿਤ ਅਗ ਕੇਰਾ। ਮਾਤਾ ਨਾਨਕੀ ਜੀ ਸੋਚਦੇ ਨੇ ਕਿ ਮੇਰਾ ਪੁੱਤਰ ਉਹਨਾਂ ਦਾ ਭਲਾ ਹੀ ਲੋੜਦਾ ਹੈ, ਜਿਹੜੇ ਧਨ ਦੇ ਲੋਭੀ ਨੇ ਤੇ ਜਿਨ੍ਹਾਂ ਨੇ ਬਹੁਤ ਖੋਟਾ ਕਰਮ ਕੀਤਾ ਹੈ, ਅਜੇ ਵੀ ਉਹਨਾਂ ਦਾ ਭਲਾ ਹੀ ਲੋੜਦੇ ਨੇ। ਤੂਸ਼ਣ ਜਨਨੀ ਨੇ ਤਬ ਠਾਨਾ, ਮਮ ਸੁਤ ਬਚਿਓ ਇਹੀ ਵੱਡ ਜਾਣਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਮਾਤਾ ਜੀ ਨੇ ਹੋਰ ਕੋਈ ਵੀ ਬਚਨ ਨਾ ਕੀਤਾ, ਚੁੱਪ ਕਰਕੇ ਬੈਠ ਗਏ ਨੇ। ਮਨ ਦੇ ਵਿੱਚ ਮਾਤਾ ਜੀ ਨੇ ਇਹੀ ਸੋਚਿਆ ਕਿ ਮੇਰਾ ਪੁੱਤਰ ਬਚ ਗਿਆ ਹੈ, ਇਹੀ ਸਾਰਿਆਂ ਤੋਂ ਵੱਡੀ ਗੱਲ ਹੈ। ਇਮ ਬੋਲਤ ਸੁਣਤੇ ਗੁਰ ਧਾਮਾ, ਬੀਤੀ ਤਵੇ ਜਾਮਨੀ ਜਾਮਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਘਰ ਦੇ ਵਿਚ ਇਸ ਤਰ੍ਹਾਂ ਦੇ ਬਚਨ ਵਿਲਾਸ ਹੁੰਦੇ ਗਏ। ਕਵੀ ਜੀ ਲਿਖਦੇ ਨੇ ਕਿ ਇਸੇ ਤਰੀਕੇ ਦੇ ਨਾਲ ਇੱਕ ਪਹਿਰ ਰਾਤ ਬੀਤ ਗਈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸੁਣ ਜਨਨੀ ਕੇ ਬਾਕ ਕੋ ਦੁਚਿਤਾ ਮੱਖਣ ਜਾਨ, ਬਹੁਰ ਕਯੋ ਨਹੀਂ ਦੇਰ ਕਰ, ਜਾਹੋ ਤੀਰ ਮਲ ਥਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਨਾਨਕੀ ਜੀ ਨੇ ਜਿਹੜੇ ਬਚਨ ਕੀਤੇ ਨੇ ਉਹਨਾਂ ਨੂੰ ਸੁਣ ਕੇ ਮੱਖਣ ਸ਼ਾਹ ਦੁਚਿੱਤੀ ਦੇ ਵਿਚ ਫਸ ਗਿਆ ਹੈ, ਕਿਉਂਕਿ ਮਾਤਾ ਜੀ ਦਾ ਇਰਾਦਾ ਨਹੀਂ ਹੈ ਕਿ ਧੀਰ ਮਲ ਨੂੰ ਕੋਈ ਵੀ ਚੀਜ਼ ਮੋੜੀ ਜਾਵੇ, ਤੇ ਦੂਸਰੇ ਪਾਸੇ ਸਤਿਗੁਰੂ ਜੀ ਇਹ ਕਹਿ ਰਹੇ ਨੇ ਕਿ ਚੀਜ਼ਾਂ ਮੋੜੀਆਂ ਜਾਣ। ਹੁਣ ਮੱਖਣ ਸ਼ਾਹ ਵਿਚਾਰਦਾ ਹੈ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ। ਕਵੀ ਜੀ ਲਿਖਦੇ ਨੇ, ਬਹੁਰ ਕਯੋ ਨਹੀਂ ਦੇਰ ਕਰ, ਜਾਹੋ ਧੀਰ ਮਲ ਥਾਨ। ਥੋੜੀ ਦੇਰ ਤੋਂ ਬਾਅਦ ਫੇਰ ਸਤਿਗੁਰੂ ਤੇਗ ਬਹਾਦਰ ਨੇ ਆਖਿਆ, ਮੱਖਣ ਸ਼ਾਹ ਰਤਾ ਵੀ ਦੇਰ ਨਾ ਲਾ, ਜਾ ਚਲਿਆ ਜਾ ਧੀਰ ਮਲ ਦੇ ਘਰ ਤੇ ਚੀਜ਼ਾਂ ਮੋੜ ਕੇ। ਫੇਰ ਉਹ ਵਸਤ ਜਿਤਕ ਤਿੰਨ ਕੇਰੀ, ਨਿਜ ਤਨ ਕੋ ਪੀ ਦੀਜੈ ਫੇਰੀ। ਸਤਿਗੁਰੂ ਜੀ ਕਹਿੰਦੇ ਨੇ, ਮੱਖਣ ਸ਼ਾਹ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਲੈ ਕੇ ਆਇਆ ਹੈ ਉਹ ਸਾਰੀਆਂ ਮੋੜ ਦੇ, ਇਸ ਤੋਂ ਇਲਾਵਾ ਜਿਹੜੀਆਂ ਆਪਣੀਆਂ ਚੀਜ਼ਾਂ ਨੇ ਉਹ ਵੀ ਮੋੜ ਦੇ, ਜਿਹੜਾ ਤੂੰ ਮੇਰੇ ਚਰਨਾਂ ਦੇ ਵਿਚ ਮੋਹਰਾਂ ਦਾ ਤਨ ਅਰਪਣ ਕੀਤਾ ਸੀ ਉਹ ਵੀ ਦੇ ਦੇ। ਚੰਚਲ ਲਕਸ਼ਮੀ ਥਿਰ ਨਾ ਰਹਿਤ ਹੈ, ਆਏ ਸੁਖ ਚਿੱਤ ਗਈ ਦਹਿਤ ਹੈ। ਸਤਿਗੁਰੂ ਜੀ ਕਹਿੰਦੇ ਨੇ, ਮੱਖਣ ਸ਼ਾਹ ਇਹ ਜਿਹੜੀ ਲਕਸ਼ਮੀ ਹੈ, ਇਹ ਜਿਹੜੀ ਮਾਇਆ ਹੈ, ਇਹ ਬੜੀ ਚੰਚਲ ਹੈ, ਇਹ ਕਦੇ ਇੱਕ ਜਗ੍ਹਾ ਦੇ ਉੱਤੇ ਸਥਿਰ ਨਹੀਂ ਰਹਿ ਸਕਦੀ, ਟਿਕ ਕੇ ਨਹੀਂ ਰਹਿ ਸਕਦੀ। ਕਹਿੰਦੇ ਨੇ ਆਏ ਸੁਖ ਚਿੱਤ, ਜਦੋਂ ਮਾਇਆ ਆਉਂਦੀ ਹੈ ਤੇ ਮਨੁੱਖ ਦੇ ਚਿੱਤ ਨੂੰ ਸੁਖ ਹੁੰਦਾ, ਪਰ ਕਹਿੰਦੇ ਨੇ ਗਈ ਦਹਿਤ ਹੈ ਤੇ ਜਦੋਂ ਚਲੀ ਜਾਂਦੀ ਹੈ ਫੇਰ ਇਹ ਮਾਇਆ ਹਿਰਦੇ ਨੂੰ ਬੜਾ ਸਾੜਦੀ। ਲੋਭੀ ਇਸ ਹਿਤ ਪਾਪ ਅਨੇਕ, ਕਰਤ ਰਹਿਤ ਮ੍ਰਿਤ ਲਹਿ ਅਭਿਵੇਕ। ਸਤਿਗੁਰੂ ਜੀ ਕਹਿੰਦੇ ਨੇ, ਜਿਹੜੇ ਲੋਭੀ ਮਨੁੱਖ ਨੇ ਉਹ ਮਾਇਆ ਦੇ ਵਾਸਤੇ ਬਹੁਤ ਤਰ੍ਹਾਂ ਦੇ ਪਾਪ ਕਰਦੇ ਨੇ, ਪਾਪ ਕਰਦਿਆਂ ਕਰਦਿਆਂ ਹੀ ਗਿਆਨ ਤੋਂ ਬਗੈਰ ਉਹ ਮਰ ਜਾਂਦੇ ਨੇ, ਪਰ ਇੱਕ ਗੱਲ ਯਾਦ ਰੱਖ, ਇਹ ਮਾਇਆ ਜਦੋਂ ਚਲੀ ਜਾਂਦੀ ਹੈ ਨਾ ਤੇ ਬੜਾ ਮਨੁੱਖ ਨੂੰ ਦੁੱਖ ਲੱਗਦਾ, ਇੱਥੋਂ ਤੱਕ ਕਿ ਰੋਂਦਾ ਹੈ। ਭਗਤ ਰਵਿਦਾਸ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ, ਉਹ ਲਿਖਦੇ ਨੇ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਕਿ ਜਿਹੜਾ ਮਿੱਟੀ ਦਾ ਪੁਤਲਾ ਮਨੁੱਖ ਹੈ ਦੇਖੋ ਇਹ ਕਿਸ ਤਰ੍ਹਾਂ ਨੱਚਦਾ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ। ਇਹ ਮਿੱਟੀ ਦਾ ਪੁਤਲਾ ਕਿਵੇਂ ਨੱਚਦਾ ਹੈ, ਦੇਖਦਾ ਹੈ ਸੁਣਦਾ ਹੈ, ਭੱਜਿਆ ਹੀ ਫਿਰਦਾ ਸਾਰੇ ਜੀਵਨ ਦੇ ਵਿਚ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌਰਿਓ ਫਿਰਤ ਹੈ। ਜਬ ਕਿਛ ਪਾਵੈ ਤਬ ਗਰਭ ਕਰਤ ਹੈ, ਜਦੋਂ ਕਿਸੇ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਫਿਰ ਬਹੁਤ ਹੰਕਾਰ ਕਰਦਾ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਣ ਲਗਤ ਹੈ, ਜਦੋਂ ਮਾਇਆ ਚਲੀ ਜਾਂਦੀ ਹੈ ਤੇ ਫਿਰ ਰੋਣ ਲੱਗ ਪੈਂਦਾ। ਭਗਤ ਰਵਿਦਾਸ ਜੀ ਨੇ ਇਸ ਤਰ੍ਹਾਂ ਆਪਣੀ ਬਾਣੀ ਦੇ ਵਿਚ ਬਿਆਨ ਕੀਤਾ ਹੈ। ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮੱਖਣ ਸ਼ਾਹ ਨੂੰ ਕਹਿ ਰਹੇ ਨੇ ਕਿ ਮੱਖਣ ਸ਼ਾਹ ਜਿਹੜੇ ਲੋਭੀ ਨੇ ਉਹ ਬੜਾ ਪਾਪ ਕਰਦੇ ਨੇ, ਅਨੇਕਾਂ ਪ੍ਰਕਾਰ ਦੇ ਨਾਲ ਪਾਪ ਕਰਦੇ ਨੇ, ਆਖਰਕਾਰ ਗਿਆਨ ਤੋਂ ਬਗੈਰ ਮਰ ਜਾਂਦੇ ਨੇ ਰੋਂਦੇ। ਜਿਉਂ ਪ੍ਰਭ ਰਾਖੈ ਤਿਵੇਂ ਰਹਿ, ਸ਼ਬਦ ਵਿਖੈ ਸ੍ਰੀ ਨਾਨਕ ਕਹਿ। ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਭੂ ਦੇ ਰੱਖਿਆ ਹੀ ਇਹ ਕਿਤੇ ਰਹਿੰਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਇਸ ਦੇ ਬਾਰੇ ਇੱਕ ਸ਼ਬਦ ਵੀ ਗੁਰਬਾਣੀ ਦੇ ਵਿਚ ਲਿਖਿਆ ਹੋਇਆ। ਸਤਿਗੁਰੂ ਤੇਗ ਬਹਾਦਰ ਜੀ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦਾ ਪ੍ਰਮਾਣ ਦਿੱਤਾ। ਸ੍ਰੀ ਰਾਗ ਮਹੱਲਾ ਪਹਿਲਾ ਕਰ ਪੰਜਵਾਂ। ਅਚਲ ਛਲਾਈ ਨਾ ਛਲੈ, ਨਾ ਕਾਉ ਕਟਾਰਾ ਕਰ ਸਕੈ, ਜਿਉ ਸਾਹਿਬ ਰਾਖੈ ਤਿਉ ਰਹਿ, ਇਸ ਲੋਭੀ ਕਾ ਜਿਉ ਟਲ ਪਲੈ। ਸਤਿਗੁਰੂ ਤੇਗ ਬਹਾਦਰ ਜੀ ਨੇ ਇਹ ਪੰਕਤੀਆਂ ਪੜ੍ਹੀਆਂ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਉਚਾਰੀਆਂ ਹੋਈਆਂ। ਛਲ ਤੇ ਛਲੀ ਨ ਜਾਵੇ ਮਾਇਆ, ਆਦ ਕਟਾਰ ਨ ਆਯੁਧ ਕਾਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਛਲਿਆ ਇਹ ਮਾਇਆ ਕਿਸੇ ਵੀ ਤਰੀਕੇ ਦੇ ਨਾਲ ਛਲੀ ਨਹੀਂ ਜਾਂਦੀ, ਸਗੋਂ ਮਾਇਆ ਹੀ ਛਲ ਜਾਂਦੀ ਹੈ। ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸਨ ਮਹਾਂਦੇਵ ਛਲੀਆ। ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ ਕਿ ਮਾਇਆ ਨੂੰ ਕੋਈ ਨਹੀਂ ਛਲ ਸਕਦਾ, ਇਹ ਸਾਰਿਆਂ ਨੂੰ ਛਲ ਜਾਂਦੀ ਹੈ। ਆਦ ਕਟਾਰ ਨਾ ਆਜਦ ਕਾਇਆ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਕਟਾਰ ਜਾਂ ਕਿਸੇ ਵੀ ਸ਼ਸਤਰ ਦਾ ਪ੍ਰਹਾਰ ਨਹੀਂ ਕਰਦੇ, ਪਰ ਉਹਨਾਂ ਤੋਂ ਜ਼ਿਆਦਾ ਇਹ ਮਾਰ ਵਾਲੀ। ਤਉ ਨਰਨ ਕੇ ਮਨ ਟਲ ਪਲੈ, ਹਮਕੋ ਸਭ ਤੇ ਬਹੁਤੇ ਮਿਲੈ। ਸਤਿਗੁਰੂ ਜੀ ਕਹਿੰਦੇ ਨੇ ਮਾਇਆ ਕਿਸੇ ਸ਼ਸਤਰ ਦਾ ਕਟਾਰ ਦਾ ਵਾਰ ਨਹੀਂ ਕਰਦੇ, ਪਰ ਇਹਦੀ ਜਿਹੜੀ ਚੋਬ ਹੈ ਉਹ ਬੜੀ ਤਿੱਖੀ ਹੈ। ਸਤਿਗੁਰੂ ਜੀ ਕਹਿੰਦੇ ਨੇ ਤਉ ਨਰਨ ਕੇ ਮਨ ਟਲ ਪਲੈ, ਭਾਵੇਂ ਹਥਿਆਰਾਂ ਦਾ ਵਾਰ ਨਹੀਂ ਕਰਦੀ, ਪਰ ਤਾਂ ਵੀ ਮਨੁੱਖਾਂ ਦੇ ਮਨਾਂ ਨੂੰ ਇਹ ਸਾਈਂ ਤੋਂ ਟਾਲ ਕੇ ਪਲਟਾ ਦਿੰਦੀ ਹੈ, ਪਰੇ ਕਰ ਦਿੰਦੀ। ਹਮਕੋ ਸਭ ਤੇ ਬਹੁਤ ਹੀ ਮਿਲੈ, ਭਾਵ ਕੇ ਹਰ ਕੋਈ ਮਨੁੱਖ ਇਹੀ ਗੱਲ ਕਹਿੰਦਾ ਕਿ ਮੇਰੇ ਕੋਲ ਜਿਹੜੀ ਮਾਇਆ ਹੈ ਨਾ, ਦੂਸਰੇ ਤੋਂ ਜ਼ਿਆਦਾ ਹੋਣੀ ਚਾਹੀਦੀ। ਸੰਚਣ ਪਾਲਣ ਨਾਸ਼ ਮਝਾਰ, ਦੁਖਦਾਇਕ ਧਨ ਕੋ ਨਿਰਤਾਰ। ਸਤਿਗੁਰੂ ਜੀ ਕਹਿੰਦੇ ਨੇ ਕਿ ਨਾਸ਼ਵਾਨ ਸਰੀਰ ਹੈ, ਨਾਸ਼ਵਾਨ ਦੁਨੀਆ ਹੈ, ਇਸ ਨਾਸ਼ਵਾਨ ਦੁਨੀਆ ਦੇ ਵਿੱਚ ਮਨੁੱਖ ਧਨ ਨੂੰ ਸੰਚਨ ਕਰਦਾ ਹੈ, ਇਕੱਠਾ ਕਰਦਾ ਹੈ, ਉਹਦੀ ਪਾਲਣਾ ਕਰਦਾ ਹੈ, ਪਰ ਦੁਖਦਾਇਕ ਧਨ ਕੋ ਨਿਰਤਾਰ। ਇਸ ਗੱਲ ਨੂੰ ਚੰਗੇ ਤਰੀਕੇ ਦੇ ਨਾਲ ਸਮਝ ਲੈਣਾ ਚਾਹੀਦਾ ਕਿ ਧਨ ਦਾ ਜਿਹੜਾ ਆਧਾਰ ਹੈ, ਧਨ ਦਾ ਜਿਹੜਾ ਆਸਰਾ ਹੈ, ਉਹ ਦੁੱਖਾਂ ਦਾ ਦਾਨ ਹੀ ਦਿੰਦਾ। ਭੋ ਮੱਖਣ ਕਿਉਂ ਚਿੰਤਾ ਕਰੈ, ਦੇਹੋ ਤੀਰ ਮਲ ਔਰ ਦੁੱਖ ਹਰੈ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮੱਖਣ ਸ਼ਾਹ, ਧਨ ਦੀ ਚਿੰਤਾ ਕਿਉਂ ਕਰਦਾ ਹੈ, ਜਾਂ ਮੋੜਦੇ ਸਾਰੀਆਂ ਚੀਜ਼ਾਂ ਧੀਰ ਮਲ ਨੂੰ, ਔਰ ਦੁੱਖ ਹਰੈ, ਤੇ ਉਹਦੇ ਮਨ ਦਾ ਦੁੱਖ ਹਰਿਆ ਜਾਵੇ, ਕਿਉਂਕਿ ਉਹ ਤੇ ਚੀਜ਼ਾਂ ਲੋੜਦਾ ਹੈ ਤੇ ਸਾਨੂੰ ਚੀਜ਼ਾਂ ਦੀ ਲੋੜ ਕੋਈ ਨਹੀਂ।
ਲੋਭੀ ਧਨ ਤੇ ਸੁਖ ਕੋ ਚਾਹੈ, ਨਿਸ ਦਿਨ ਤਿਨ ਕੇ ਔਰ ਦਾਹੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਲੋਭੀ ਮਨੁੱਖ ਨੇ, ਉਹ ਹਮੇਸ਼ਾ ਧਨ ਦੇ ਨਾਲ ਸੁਖ ਨੂੰ ਲੋੜਦੇ ਨੇ ਕਿ ਧਨ ਦੇ ਨਾਲ ਸੁਖ ਮਿਲੇਗਾ, ਪਰ ਉਹਨਾਂ ਮਨੁੱਖਾਂ ਨੂੰ ਐਸਾ ਗਿਆਨ ਨਹੀਂ ਹੁੰਦਾ ਕਿ ਰਾਤ ਦਿਨ ਇਹ ਜਿਹੜਾ ਧਨ ਹੈ, ਇਹ ਜਿਹੜੀ ਮਾਇਆ ਹੈ, ਉਹਨਾਂ ਦੇ ਹਿਰਦੇ ਨੂੰ ਸਾੜਦੀ।
ਅਪਰ ਵਿਚਾਰ ਕਰੋ ਨਹੀਂ ਕੋਈ, ਆਨੀ ਵਸਤ ਦੀਜੀਐ ਸੋਈ।
ਸਤਿਗੁਰੂ ਜੀ ਕਹਿੰਦੇ ਨੇ ਮੱਖਣ ਸ਼ਾਹ, ਕਿਸੇ ਪ੍ਰਕਾਰ ਦੀ ਕੋਈ ਵਿਚਾਰ ਹੁਣ ਕਰਨ ਦੀ ਲੋੜ ਨਹੀਂ ਹੈ, ਜਿੰਨੀਆਂ ਵੀ ਚੀਜ਼ਾਂ ਲੈ ਕੇ ਆਇਆ ਹੈ, ਇਹ ਸਾਰੀਆਂ ਦੇ ਸਾਰੀਆਂ ਮੋੜ ਦੇ।
ਗੁਰ ਬਚ ਸ਼੍ਰੇਖਲ ਤੇ ਰੁਕ ਗਯੋ, ਮੱਖਣ ਮਣ ਕੁੰਜਰ ਤਬ ਪਯੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੇ ਬਚਨਾਂ ਦੇ ਸੰਗਲ ਦੇ ਨਾਲ ਇਹਦਾ ਮਨ ਰੁਕ ਗਿਆ ਹੈ। ਮਾਨੋ ਕਿ ਮੱਖਣ ਸ਼ਾਹ ਦਾ ਜਿਹੜਾ ਮਨ ਸੀ, ਇਹ ਬਹੁਤ ਵੱਡੇ ਹਾਥੀ ਦੀ ਤਰ੍ਹਾਂ ਸੀ, ਤੇ ਸਤਿਗੁਰਾਂ ਦੇ ਜਿਹੜੇ ਬਚਨ ਨੇ, ਇਹ ਵੱਡੇ ਸੰਗਲ ਵਰਗੇ ਨੇ। ਮਨ ਹਾਥੀ ਰੂਪੀ ਨੂੰ ਸਤਿਗੁਰਾਂ ਦੇ ਬਚਨਾਂ ਰੂਪੀ ਸੰਗਲ ਵੱਜ ਗਏ ਨੇ, ਇਸ ਕਰਕੇ ਉਹ ਰੁਕ ਗਿਆ।
ਕਹਿਣ ਲੱਗਿਓ ਪੋ ਗੁਰੈ ਰਜਾਏ, ਹਮਰੋ ਬਸ ਨਾ ਚਲੈ ਕਿਸ ਪਾਏ।
ਹੱਥ ਜੋੜ ਕੇ ਮੱਖਣ ਸ਼ਾਹ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਤੁਹਾਡੀ ਰਜਾ, ਜਿਸ ਤਰ੍ਹਾਂ ਤੁਹਾਡਾ ਹੁਕਮ, ਹਮਰੋ ਬਸ ਕੋ ਚਲੈ ਨਾ ਕਿਸ ਪਾਏ। ਸੱਚੇ ਪਾਤਸ਼ਾਹ, ਸਾਡਾ ਬਸ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਚੱਲ ਨਹੀਂ ਸਕਦਾ।
ਰਾਵਰ ਬਾਕਣ ਕੇ ਅਨੁਸਾਰ, ਇਸ ਪ੍ਰਕਾਰ ਹੈ ਮਤੋ ਹਮਾਰਾ।
ਮੱਖਣ ਸ਼ਾਹ ਕਹਿੰਦਾ ਕਿ ਸੱਚੇ ਪਾਤਸ਼ਾਹ, ਅਸੀਂ ਤੇ ਹਮੇਸ਼ਾ ਤੁਹਾਡੇ ਹੁਕਮਾਂ ਦੇ ਅਨੁਸਾਰ ਹੀ ਚੱਲਣਾ ਚਾਹੁੰਦੇ ਹਾਂ। ਇਸ ਪ੍ਰਕਾਰ ਹੈ ਮਤੋ ਹਮਾਰਾ, ਸਾਡਾ ਮਤਾ ਹੀ ਇਹ ਹੈ, ਸਾਡਾ ਆਧਾਰ ਤੇ ਇਰਾਦਾ ਹੀ ਇਹੀ ਹੈ ਕਿ ਅਸੀਂ ਤੁਹਾਡੇ ਬਚਨਾਂ ਦੇ ਅਨੁਸਾਰ ਚੱਲੀਏ। ਇਸ ਤੋਂ ਬਾਅਦ ਮੱਖਣ ਸ਼ਾਹ ਕਹਿੰਦਾ, ਸੱਚੇ ਪਾਤਸ਼ਾਹ, ਇਹ ਜਿਹੜਾ ਮਸੰਦ ਫੜ ਕੇ ਲਿਆਂਦਾ ਹੈ ਸ਼ੀਹਾਂ, ਇਹਨੂੰ ਕੀ ਕਰੀਏ। ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ ਇਹਨੂੰ ਕੁਝ ਨਹੀਂ ਆਖਣਾ, ਇਹਨੂੰ ਛੱਡ ਦਿਓ। ਉਸ ਵੇਲੇ ਉਹਨੂੰ ਛੱਡ ਦਿੱਤਾ, ਉਹ ਭੱਜ ਕੇ ਆਪਣੇ ਡੇਰੇ ਤੇ ਚਲਾ ਗਿਆ, ਭਾਵ ਕੇ ਧੀਰਮਲ ਦੇ ਕੋਲ।
ਗੁਰ ਜਨਨੀ ਕੋ ਦੇਖਤ ਤਹਾ, ਨਿਜ ਪਿੱਤਣ ਸੋ ਮੱਖਣ ਕਹਾ। ਮਾਤਾ ਨਾਨਕੀ ਜੀ ਦੇ ਦੇਖਦਿਆਂ ਦੇਖਦਿਆਂ ਹੀ ਆਪਣੇ ਦਾਸਾਂ ਨੂੰ ਮੱਖਣ ਛਾਣੇ ਹੁਕਮ ਕੀਤਾ। ਕਹਿੰਦਾ ਧੀਰ ਮਲ ਕੇ ਨਿਕਟ ਸਿਧਾਵੋ, ਦਰਬ ਵਸਤ ਦੇਹੋ ਪੁਨਹ ਸੁਣਾਵੋ। ਆਪਣੇ ਦਾਸਾਂ ਨੂੰ ਮੱਖਣ ਛਾ ਕਹਿੰਦਾ ਕਿ ਧੀਰਮਲ ਦੇ ਕੋਲ ਚਲੇ ਜਾਓ, ਪੈਸੇ ਵੀ ਮੋੜ ਦੋ ਤੇ ਚੀਜ਼ਾਂ ਵੀ ਮੋੜ ਦੋ, ਤੇ ਫੇਰ ਇੱਕ ਗੱਲ ਯਾਦ ਰੱਖਿਓ, ਧੀਰਮਲ ਨੂੰ ਇਹ ਗੱਲ ਜ਼ਰੂਰ ਕਹਿ ਦਿਓ। ਇਮ ਜਾਣੋ ਸਤ ਗੁਰ ਵਡਿਆਈ, ਬੁਰੇ ਕਰਤ ਸੋ ਠਟੈ ਭਲਾਈ। ਨਾਲ ਦੀ ਨਾਲ ਕਹਿੰਦਾ ਹੈ ਕਿ ਧੀਰਮਲ ਨੂੰ ਇਹ ਗੱਲ ਸੁਣਾ ਦਿਓ ਕਿ ਦੇਖ ਸਤਿਗੁਰੂ ਦੀ ਇਹ ਵੱਡੀ ਵਡਿਆਈ ਹੁੰਦੀ ਹੈ, ਬੁਰੇ ਕਰਦੇ ਨੇ ਲੋਕ ਪਰ ਸਤਿਗੁਰੂ ਕਿਸੇ ਦਾ ਬੁਰਾ ਨਹੀਂ ਕਰਦਾ। ਬੁਰੇ ਕਰਤ ਸੋ ਠਟੈ ਭਲਾਈ, ਜਿਹੜੇ ਬੁਰੇ ਕਰਦੇ ਨੇ ਸਤਿਗੁਰੂ ਦੀ ਇਹ ਵਡਿਆਈ ਹੈ, ਸਤਿਗੁਰੂ ਬੁਰਿਆਂ ਦੇ ਨਾਲ ਵੀ ਭਲਿਆਈ ਹੀ ਕਰਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿਚ ਆਉਂਦਾ ਹੈ ਕਿ ਬੁਰੇ ਨਾਲ ਸਭ ਕਰਨ ਬੁਰਾਈ, ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਜੋ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਅਸੀਂ ਗੁਰੂ ਨਾਨਕ ਦੇ ਹਾਂ, ਉਹਨਾਂ ਦੇ ਪੈਰੋਕਾਰ ਹਾਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਸਾਨੂੰ ਇਹ ਬਚਨ ਮੰਨਣਾ ਚਾਹੀਦਾ, ਬੁਰੇ ਨਾਲ ਤੇ ਸਾਰੀ ਬੁਰਿਆਈ ਕਰਦੇ ਨੇ ਪਰ ਅਸੀਂ ਉਹ ਬਣੀਏ ਕਿ ਬੁਰੇ ਦੇ ਨਾਲ ਵੀ ਭਲਿਆਈ ਦਾ ਕੰਮ ਕਰੀਏ। ਮੱਖਣ ਸ਼ਾਹ ਕਹਿੰਦਾ ਕਿ ਧੀਰਮਲ ਨੂੰ ਇਹ ਗੱਲ ਜ਼ਰੂਰ ਸੁਣਾ ਦਿਓ ਕਿ ਦੇਖ ਸਤਿਗੁਰੂ ਤੇਗ ਬਹਾਦਰ ਦੀ ਵਡਿਆਈ, ਤੂੰ ਬੁਰਾ ਕੀਤਾ ਪਰ ਉਹਨਾਂ ਨੇ ਫੇਰ ਵੀ ਤੇਰੇ ਭਲੇ ਦੀ ਗੱਲ ਕੀਤੀ। ਬਹੁਰ ਨਹੀਂ ਕਿਮ ਕਰਨੀ ਰਾਰ, ਦੁਰਚਾਰਨ ਸੋ ਮਸਲਤ ਤਾਰ। ਮੱਖਣ ਸ਼ਾਹ ਕਹਿੰਦਾ ਕਿ ਧੀਰਮਲ ਨੂੰ ਕਹਿ ਦਿਓ ਕਿ ਅੱਗੇ ਤੋਂ ਕਦੇ ਵੀ ਐਸਾ ਬਖੇੜਾ ਪੈਦਾ ਨਾ ਕਰੇ, ਦੁਰਾਚਾਰੀਆਂ ਦੇ ਨਾਲ ਮਿਲ ਕੇ ਕਦੇ ਵੀ ਭੈੜੀ ਸਲਾਹ ਨਾ ਕਰੇ। ਸਤ ਗੁਰ ਕਰ ਨਾ ਤੇ ਮਪਈ, ਵਸਤ ਅਪਰਾਧੀ ਕੋ ਦਈ। ਮੱਖਣ ਸ਼ਾਹ ਕਹਿੰਦਾ ਕਿ ਸੁਣਾ ਦਿਓ ਕਿ ਸਤਿਗੁਰੂ ਦੀ ਦਇਆ ਦੇ ਨਾਲ ਇਹ ਚੀਜ਼ਾਂ ਤੇਰੀਆਂ ਵਾਪਸ ਦਿੱਤੀਆਂ ਨੇ। ਵਸਤੂ ਅਪਰਾਧੀ ਕੋ ਦਈ, ਤੂੰ ਅਪਰਾਧੀ ਸੀ ਪਰ ਫੇਰ ਵੀ ਸਤਿਗੁਰਾਂ ਦੇ ਬਚਨ ਦੇ ਵਿੱਚ ਵੱਜ ਕੇ ਅਸੀਂ ਚੀਜ਼ਾਂ ਤੈਨੂੰ ਵਾਪਸ ਮੋੜ ਰਹੇ। ਭਲੀ ਭਈ ਨਹੀਂ ਆਯੁਧ ਚਾਲੇ, ਚਲਤ ਜੇ ਨਹੀਂ ਪਾਇਤ ਕਿਤ ਭਾਲੇ। ਮੱਖਣ ਸ਼ਾਹ ਆਪਣੇ ਦਾਸਾਂ ਨੂੰ ਕਹਿੰਦਾ ਕਿ ਧੀਰਮਲ ਨੂੰ ਇਹ ਵੀ ਜਾ ਕੇ ਕਹਿ ਦਿਓ ਕਿ ਤੇਰੀ ਕਿਸਮਤ ਚੰਗੀ ਸੀ ਕਿ ਹਥਿਆਰਾਂ ਦਾ ਇੱਕ ਦੂਜੇ ਦੇ ਉੱਤੇ ਪ੍ਰਹਾਰ ਨਹੀਂ ਹੋਇਆ। ਚਲਤ ਜੇ ਨਹੀਂ ਪਾਇਤ ਕਿਤ ਭਾਲੇ, ਪਰ ਜੇਕਰ ਹਥਿਆਰ ਚਲ ਜਾਂਦੇ ਤੇ ਤੂੰ ਧੀਰਮਲ ਲੱਭਿਆ ਵੀ ਨਹੀਂ ਸੀ ਲੱਭਣਾ। ਜੀਵਤ ਰਹਿਓ ਦਰਬ ਪੁਣ ਪਾਇਆ, ਇਹ ਸ੍ਰੀ ਤੇਗ ਬਹਾਦਰ ਦਾਇਆ। ਧੀਰਮਲ ਤੂੰ ਜਿਉਂਦਾ ਰਿਹਾ ਹੈ, ਇਸ ਤੋਂ ਇਲਾਵਾ ਸਾਰਾ ਧਨ ਪਦਾਰਥ ਤੈਨੂੰ ਮਿਲ ਰਿਹਾ ਹੈ, ਇਹ ਸਾਰਾ ਕੁਝ ਸਤਿਗੁਰੂ ਤੇਗ ਬਹਾਦਰ ਦੀ ਦਇਆ ਦੇ ਨਾਲ ਉਹਨਾਂ ਦੀ ਬਦੌਲਤ ਹੋਇਆ ਹੈ। ਇਮ ਕਹਿ ਪਠੇ ਸੋ ਮੱਖਣ ਸ਼ਾਹ, ਵਸਤੂ ਅਖਲ ਸੌਂਪ ਕਰ ਤਾਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮੱਖਣ ਸ਼ਾਹ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਆਪਣੇ ਦਾਸਾਂ ਦੇ ਨਾਲ, ਤੇ ਚੀਜ਼ਾਂ ਚੁੱਕ ਕੇ ਉਹਨਾਂ ਨੂੰ ਕਿਹਾ ਕਿ ਜਾਓ ਲੈ ਜਾਓ ਧੀਰਮਲ ਦੇ ਕੋਲ। ਸ੍ਰੀ ਗੁਰ ਇਤੂ ਵਸਤੂ ਫਰਵਾਏ, ਪੌਡੇ ਬ੍ਰਦਲ ਸੇਜ ਪਰ ਜਾਏ। ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਦੇਖਿਆ ਕਿ ਚੀਜ਼ਾਂ ਨੂੰ ਚੁੱਕ ਕੇ ਲਿਜਾਣਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਵਾਪਸ, ਤੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਨਿਸ਼ਚਿੰਤ ਹੋ ਗਏ ਤੇ ਆਪਣੇ ਕੋਮਲ ਸੇਜਾਂ ਦੇ ਉੱਤੇ ਜਾ ਬਿਰਾਜੇ। ਤਬ ਮੱਖਣ ਉੱਠ ਬੰਧਨ ਕਰਕੇ, ਸੌਂਪਤ ਵਸਤੂ ਸੰਭਾਰਨ ਕਰਕੇ। ਮੱਖਣ ਸ਼ਾਹ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ, ਬੰਧਨਾ ਕਰਕੇ ਬਾਹਰ ਆ ਗਿਆ ਹੈ ਤੇ ਜਿਹੜੀਆਂ ਚੀਜ਼ਾਂ ਇਕੱਠੀਆਂ ਕਰਕੇ ਲਿਆਂਦੀਆਂ ਸੀ ਉਹਨਾਂ ਸਾਰਿਆਂ ਨੂੰ ਹੌਲੀ ਹੌਲੀ ਵਾਪਸ ਪਹੁੰਚਾਉਣ ਲੱਗਾ ਧੀਰਮਲ ਦੇ ਡੇਰੇ ਤੇ। ਅਖਲ ਦਈ ਵਸਤੂ ਜਬ ਫੇਰ, ਪੁਣ ਗ੍ਰੰਥ ਸਾਹਿਬ ਜੀ ਹੇਰ। ਕਵੀ ਜੀ ਲਿਖਦੇ ਨੇ ਕਿ ਜਦੋਂ ਬਹੁਤੀਆਂ ਸਾਰੀਆਂ ਚੀਜ਼ਾਂ ਆਪਣੇ ਦਾਸਾਂ ਨੂੰ ਦੇ ਕੇ ਭੇਜ ਦਿੱਤਾ ਤੇ ਫੇਰ ਦੇਖਿਆ ਮੱਖਣ ਸ਼ਾਹ ਨੇ ਕਿ ਗ੍ਰੰਥ ਸਾਹਿਬ ਦੀ ਭੀੜ ਪਈ ਹੈ। ਦਿਓ ਨਾ ਚਾਹਤ ਅਮੋਲਕ ਜਾਨ, ਰਹਿ ਗੁਰੂ ਟਿਗ ਇੱਛਾ ਠਾਣ। ਹੁਣ ਮੱਖਣ ਸ਼ਾਹ ਇਸ ਅਮੋਲਕ ਬੀੜ ਨੂੰ
ਦੇਣਾ ਨਹੀਂ ਚਾਹੁੰਦਾ ਧੀਰ ਮਲ ਨੂੰ। ਰਹਿ ਗੁਰੂ ਟਿਕ ਇੱਛਾ ਠਾਣ। ਮੱਖਣ ਸ਼ਾਹ ਨੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਇੱਛਾ ਧਾਰਨ ਕੀਤੀ ਹੈ ਕਿ ਬੀੜ ਧੀਰ ਮਲ ਦੇ ਕੋਲ ਜਾਣੀ ਨਹੀਂ ਚਾਹੀਦੀ, ਇਹ ਤੇ ਗੁਰੂ ਦੇ ਕੋਲ ਰਵੇ, ਇਹੀ ਚੰਗੀ ਗੱਲ। ਤੇਹ ਟਿਗ ਹੋਣ ਅਜੋਗ ਪਛਾਣ, ਗੁਰ ਘਰ ਮੈਂ ਰਹਿ ਉਚਿਤ ਸਮਾਨ। ਸੋਚਦਾ ਹੈ ਮੱਖਣ ਸ਼ਾਹ ਕਿ ਧੀਰ ਮਲ ਦੇ ਕੋਲ ਆਦ ਬਾਣੀ ਦਾ ਬੀੜ ਹੋਣਾ ਅਜੋਗ ਗੱਲ ਹੈ। ਗੁਰੂ ਘਰ ਮੇ ਰਹਿ, ਇਹ ਜਿਹੜੀ ਬਾਣੀ ਹੈ ਇਹ ਤੇ ਗੁਰੂ ਦੇ ਘਰ ਦੇ ਵਿੱਚ ਰਹੇ, ਇਹੀ ਚੰਗੀ ਗੱਲ।
ਗੁਰ ਜਨਨੀ ਸੋ ਬਾਣੀ ਪ੍ਰਾਹੀ, ਇਹ ਸਮਾਨ ਦੂਸਰ ਕੁਛ ਨਹੀਂ।
ਗੁਰੂ ਜੀ ਦੀ ਮਾਤਾ ਨੂੰ ਭਾਵ ਕੇ ਮਾਤਾ ਨਾਨਕੀ ਜੀ ਨੂੰ ਮੱਖਣ ਸ਼ਾਹ ਕਹਿੰਦਾ ਕਿ ਮਾਤਾ ਜੀ ਇਹ ਸਮਾਨ ਦੂਸਰ ਕੁਛ ਨਹੀਂ, ਇਹ ਜਿਹੜਾ ਸਮਾਨ ਹੈ ਭਾਵ ਕੇ ਆਦ ਬਾਣੀ ਦੀ ਜਿਹੜੀ ਬੀੜ ਹੈ ਇਹ ਦੂਜੇ ਸਮਾਨ ਵਰਗਾ ਨਹੀਂ।
ਨਹੀਂ ਫੇਰੋ ਐਸੇ ਮਤ ਮੇਰਾ, ਨਿਜ ਕਰ ਮੈਂ ਕਰਵਾਵੋ ਡੇਰਾ।
ਮੱਖਣ ਸ਼ਾਹ ਕਹਿੰਦਾ ਮਾਤਾ ਜੀ ਮੇਰਾ ਤੇ ਮਤ ਇਸ ਤਰ੍ਹਾਂ ਦਾ ਹੈ, ਮੇਰਾ ਤੇ ਇਰਾਦਾ ਇਸ ਤਰ੍ਹਾਂ ਦਾ ਹੈ ਕਿ ਆਦ ਬਾਣੀ ਦੀ ਬੀੜ ਧੀਰ ਮਲ ਨੂੰ ਮੋੜਨੀ ਨਹੀਂ ਚਾਹੀਦੀ। ਮਾਤਾ ਜੀ ਕਿਰਪਾ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਹੀ ਇਹਦਾ ਡੇਰਾ ਕਰਵਾਓ, ਭਾਵ ਕੇ ਇੱਥੇ ਹੀ ਰੱਖੋ।
ਕਹਿੰਦਾ ਗੁਰੂ ਨਾ ਪੁੱਛੈ ਕਹੋ ਨਾ ਕੋਈ, ਇਸ ਦਰਸ਼ਨ ਪਰਸੇ ਸੁਖ ਹੋਈ।
ਕਹਿੰਦਾ ਕਿ ਸਤਿਗੁਰੂ ਜੀ ਨਹੀਂ ਪੁੱਛਣਗੇ, ਕਹੋ ਨਾ ਕੋਈ ਤੇ ਕੋਈ ਇਸ ਬਾਰੇ ਸਤਿਗੁਰਾਂ ਨੂੰ ਨਾ ਆਖੇ।
ਇਸ ਦਰਸ਼ਨ ਪਰਸੇ ਸੁਖ ਹੋਈ, ਇਸ ਬੀੜ ਦੇ ਦਰਸ਼ਨ ਕਰਨ ਦੇ ਨਾਲ ਮਾਤਾ ਜੀ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਇਹ ਆਦ ਬਾਣੀ ਦੀ ਬੀੜ ਸਤਿਗੁਰਾਂ ਦੀ ਗੁਰਬਾਣੀ ਹੈ, ਇਹ ਗੁਰੂ ਘਰ ਦੇ ਵਿੱਚ ਹੀ ਰਹਿਣੀ ਚਾਹੀਦੀ।
ਏਵ ਮਤੋ ਕਰ ਸਦਨ ਰਖਾਇਓ, ਨਹੀਂ ਬਹੁਤਨ ਕੇ ਪਾਸ ਬਤਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੱਖਣ ਸ਼ਾਹ ਨੇ ਤੇ ਮਾਤਾ ਨਾਨਕੀ ਜੀ ਨੇ ਸਲਾਹ ਕਰਕੇ ਉਸ ਬੀੜ ਨੂੰ ਇੱਕ ਪਾਸੇ ਸਤਿਕਾਰ ਦੇ ਨਾਲ ਰੱਖ ਦਿੱਤਾ ਹੈ।
ਨਹੀਂ ਬਹੁਤਨ ਕੇ ਪਾਸ ਬਤਾਇਓ,
ਪਰ ਬਹੁਤਿਆਂ ਨੂੰ ਇਸ ਗੱਲ ਬਾਰੇ ਕੁਝ ਵੀ ਨਹੀਂ ਦੱਸਿਆ, ਸਤਿਗੁਰਾਂ ਨੂੰ ਵੀ ਅਰਜਨੇ ਕੀਤੇ।
ਲੇ ਕਰ ਸਰਬ ਵਸਤ ਕੋ ਦਾਸ, ਅਰਪੀ ਜਾਏ ਧੀਰ ਮਲ ਪਾਸ।
ਹੋਰ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਉਹ ਦਾਸ ਚੁੱਕ ਚੁੱਕ ਕੇ ਲਈ ਜਾਂਦੇ ਨੇ ਤੇ ਜਾ ਕੇ ਧੀਰ ਮਲ ਨੂੰ ਦੇਈ ਜਾਂਦੇ ਨੇ।
ਕਹਿਵਤ ਮੱਖਣ ਕੀ ਸੋ ਸੁਣਾਈ, ਸਤਿਗੁਰ ਕੀ ਕਰਨਾ ਸੋ ਬਤਾਈ।
ਜਿਹੜੇ ਦਾਸ ਚੀਜ਼ਾਂ ਨੂੰ ਮੋੜਨ ਦੇ ਵਾਸਤੇ ਗਏ ਨੇ ਉਹਨਾਂ ਨੇ ਜਾ ਕੇ ਫਿਰ ਮੱਖਣ ਸ਼ਾਹ ਨੇ ਜੋ ਗੱਲ ਆਖੀ ਸੀ ਸਾਰੀ ਧੀਰ ਮਲ ਨੂੰ ਸੁਣਾਈ ਹੈ ਕਿ ਸਤਿਗੁਰ ਕੀ ਕਰਨਾ ਸੋ ਬਤਾਈ, ਇਹ ਸਤਿਗੁਰੂ ਦੀ ਦਇਆ ਹੈ ਕਿ ਚੀਜ਼ਾਂ ਤੈਨੂੰ ਮੋੜ ਰਹੇ ਹਾਂ।
ਬਾਣ ਬਾਕ ਤੇ ਬੀਦਣ ਹੋਵਾ, ਧੀਰ ਮਲ ਉੱਚੇ ਨਹੀਂ ਜੋਵਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹਨਾਂ ਗੱਲਾਂ ਦੇ ਨਾਲ ਧੀਰ ਮਲ ਦਾ ਮਨ ਵਿੰਨਿਆ ਗਿਆ ਹੈ, ਧੀਰ ਮਲ ਨੇ ਉੱਚਾ ਨਹੀਂ ਦੇਖਿਆ।
ਧਰੇ ਲੋਭ ਤਨ ਤਜਿਓ ਨਾ ਜਾਈ, ਸਹਿ ਨਾ ਉਰ ਬਾਕ ਜੇ ਦੁਖ ਦਾਈ।
ਕਵੀ ਜੀ ਲਿਖਦੇ ਨੇ ਕਿ ਲੋਭ ਹੈ ਮਨ ਦੇ ਵਿੱਚ ਮਾਇਆ ਦਾ, ਧਨ ਤੇ ਤਜਿਆ ਨਹੀਂ ਜਾਂਦਾ ਭਾਵ ਕੇ ਧਨ ਤੇ ਛੱਡਿਆ ਨਹੀਂ ਜਾਂਦਾ, ਪਰ ਤਾਂ ਵੀ ਜਿਹੜੇ ਉਹ ਬਚਨ ਕਹਿੰਦੇ ਨੇ ਉਹ ਸਹਾਰ ਨਹੀਂ ਕਰਦਾ, ਉਹਨਾਂ ਬਚਨਾਂ ਦੇ ਨਾਲ ਉਹਨੂੰ ਦੁੱਖ ਲੱਗਦਾ, ਸ਼ਰਮਿੰਦਾ ਹੁੰਦਾ।
ਤੂਸ਼ਣ ਰਹੇ ਉਤਾਰ ਕਰ ਜਦਾ, ਲੀਨ ਸਵਸਤ ਮਸੰਦਨ ਤਦਾ।
ਚੁੱਪ ਨੂੰ ਧਾਰਨ ਕਰਕੇ ਹੀ ਬੈਠਾ ਰਿਹਾ ਧੀਰ ਮਲ, ਕੋਈ ਵੀ ਅੱਗੋਂ ਉੱਤਰ ਨਾ ਦਿੱਤਾ। ਜਿਹੜੀਆਂ ਚੀਜ਼ਾਂ ਸੀ ਉਹ ਮਸੰਦ ਲੈ ਕੇ ਧੀਰ ਮਲ ਦੇ ਸਾਂਭੀ ਜਾਂਦੇ।
ਸ੍ਰੀ ਗੁਰ ਤੇਗ ਬਹਾਦਰ ਕੇਰੀ, ਬੜ ਬਹਾਦਰੀ ਲਖ ਤਿਸ ਬੇਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਦੀ ਇਹ ਮਾਨੋ ਕੇ ਵੱਡੀ ਬਹਾਦਰੀ ਵੇਖੀ ਹੈ ਧੀਰ ਮਲ ਨੇ।
ਜਾਣ ਜਾਣ ਬੜੇ ਬੜੇ ਆਈ, ਲੱਜਿਅਤ ਹੋਤ ਸਹੀ ਨਹੀਂ ਜਾਈ।
ਜਾਣ ਜਾਣ ਕੇ ਸਤਿਗੁਰੂ ਤੇਗ ਬਹਾਦਰ ਦੀਆਂ ਵੱਡੀਆਂ ਵਡਿਆਈਆਂ ਨੂੰ ਸ਼ਰਮਿੰਦਾ ਹੁੰਦਾ ਹੈ, ਸਹੀ ਨਾ ਜਾਈ, ਇਹ ਜੋ ਕੁਝ ਹੋ ਰਿਹਾ ਇਹ ਉਹਦੇ ਤੋਂ ਸਿਆਹ ਨਹੀਂ ਜਾਂਦਾ।
ਆਪਣੋ ਪੀ ਹਿਤ ਹੈ ਜਿਸ ਮਾਹੀ, ਤਉ ਦੁਖਤ ਲਖ ਹਰਖਤ ਨਾਹੀ।
ਭਾਵੇਂ ਕਿ ਕਵੀ ਜੀ ਲਿਖਦੇ ਨੇ ਕਿ ਧੀਰ ਮਲ ਦਾ ਇਹਦੇ ਵਿੱਚ ਹਿੱਤ ਹੈ ਕਿ ਜਿੰਨੀਆਂ ਵੀ ਚੀਜ਼ਾਂ ਗਈਆਂ ਨੇ ਉਹ ਸਾਰੀਆਂ ਆਪਣੇ ਆਪ ਹੀ ਵਾਪਸ ਆ ਰਹੀਆਂ ਨੇ। ਹਿੱਤ ਤੇ ਜਰੂਰ ਹੈ ਧੀਰਮਲ ਦਾ, ਪਰ ਕਹਿੰਦੇ ਨੇ ਤਉ ਦੁੱਖ ਤਲਖ ਹਰਖਤ ਨਾਹੀਂ, ਤਾਂ ਵੀ ਦੁਖੀ ਹੁੰਦਾ ਹੈ, ਇਸ ਗੱਲ ਦੇ ਨਾਲ ਉਹ ਕੋਈ ਖੁਸ਼ ਨਹੀਂ।
ਆਏ ਦਾਸ ਜੋ ਦੇ ਦੇ ਜਾਹੇ, ਲੇ ਮਸੰਦ ਸੋ ਰੱਖ ਪਾਹੇ।
ਕਵੀ ਜੀ ਲਿਖਦੇ ਨੇ ਕਿ ਦਾਸ ਚੀਜ਼ਾਂ ਨੂੰ ਚੁੱਕ ਚੁੱਕ ਕੇ ਲਈ ਆਉਂਦੇ ਨੇ, ਜਿਹੜੀ ਵੀ ਚੀਜ਼ ਲਿਆਉਂਦੇ ਨੇ ਮਸੰਦ ਉਹਨਾਂ ਚੀਜ਼ਾਂ ਨੂੰ ਸਾਂਭ ਲੈਂਦੇ ਨੇ।
ਨਹੀਂ ਬਿਲੋਕਨੋ ਕਿਸ ਦਿਸ਼ ਕਰਹੀ, ਲੱਜਾ ਧਰਤ ਮਨੋ ਅਬ ਮਰਹੀ।
ਪਰ ਧੀਰਮਲ ਕਿਸੇ ਦੇ ਵੱਲ ਵੀ ਨਹੀਂ ਦੇਖਦਾ, ਲੱਜਾ ਤਰਤ ਸ਼ਰਮਿੰਦਗੀ ਨੂੰ ਧਾਰਨ ਕਰਦਾ ਹੈ, ਮਨੋ ਅਬ ਮਰਹੀ। ਇਸ ਤਰ੍ਹਾਂ ਦੀ ਹਾਲਤ ਧੀਰਮਲ ਦੀ ਬਣੀ ਹੈ ਕਿ ਸ਼ਰਮਿੰਦਗੀ ਦੇ ਨਾਲ ਜਿਵੇਂ ਹੁਣੇ ਮਰ ਜਾਏਗਾ।
ਹਿਰਦੈ ਵਿਚਾਰਤ ਭਾ ਬਹੁ ਭਾਂਤ, ਗੁਰਤਾ ਕੇ ਗੁਣ ਇਹ ਬਖੇਆਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੀਰਮਲ ਆਪਣੇ ਮਨ ਦੇ ਵਿੱਚ ਬੜੀਆਂ ਸੋਚਾਂ ਸੋਚਦਾ ਹੈ, ਸੋਚਦਾ ਹੈ ਗੁਰਤਾ ਕੇ ਗੁਣ ਇਹ ਬਖਿਆਤ, ਗੁਰਿਆਈ ਦੇ ਪ੍ਰਗਟ ਰੂਪ ਦੇ ਵਿੱਚ ਇਹੀ ਗੁਣ ਨੇ ਜਿਹੜੇ ਕਿ ਤੇਗ ਬਹਾਦਰ ਨੇ ਕਰਕੇ ਦਿਖਾ ਦਿੱਤੇ।
ਮੈਂ ਅਪਰਾਧ ਕੀਨ ਤਿੰਨ ਐਸੇ, ਪ੍ਰਾਣ ਹਾਨ ਹੋਏ ਜਾਵੇ ਜੈਸੇ।
ਧੀਰਮਲ ਸੋਚਦਾ ਹੈ ਕਿ ਮੈਂ ਤੇ ਬਹੁਤ ਵੱਡਾ ਅਪਰਾਧ ਕੀਤਾ, ਐਸਾ ਵੱਡਾ ਅਪਰਾਧ ਕੀਤਾ ਕਿ ਜਾਨੋ ਮਾਰ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ।
ਸੋਇ ਅਪਰਾਧ ਚਿਤਿਓ ਨਹੀਂ ਕੋਈ, ਪੁਣ ਕੀਨਸ ਜਿਮ ਮਮ ਹਿਤ ਹੋਈ।
ਪਰ ਮਨ ਦੇ ਵਿੱਚ ਧੀਰਮਲ ਸੋਚਦਾ ਹੈ ਮੇਰੇ ਕੀਤੇ ਹੋਏ ਅਪਰਾਧ ਨੂੰ ਸਤਿਗੁਰੂ ਤੇਗ ਬਹਾਦਰ ਨੇ ਰਤਾ ਵੀ ਯਾਦ ਨਹੀਂ ਰੱਖਿਆ, ਪੁਣ ਕੀਨਸ ਜਿਮ ਮਮ ਹਿਤ ਹੋਈ। ਇਸ ਦੇ ਬਾਵਜੂਦ ਵੀ ਸਤਿਗੁਰਾਂ ਨੇ ਉਹ ਕੰਮ ਕੀਤਾ ਹੈ ਜਿਹੜਾ ਮੇਰੇ ਹਿੱਤ ਦੇ ਵਾਸਤੇ ਹੋਵੇ ਕਿ ਸਾਰੀਆਂ ਚੀਜ਼ਾਂ ਮੇਰੀਆਂ ਮੋੜ ਰਹਿਣ।
ਹਰ ਕਿਸਮੇ ਐਸੋ ਗੁਣ ਨਾਹੀ, ਜਸ ਗੁਰ ਤੇਗ ਬਹਾਦਰ ਮਾਹੀ।
ਧੀਰਮਲ ਸੋਚਦਾ ਹੈ ਕਿ ਹਰ ਕਿਸੇ ਦੇ ਵਿੱਚ ਐਸਾ ਵੱਡਾ ਗੁਣ ਹੋ ਨਹੀਂ ਸਕਦਾ ਜਿਹੜਾ ਗੁਣ ਹੈ ਸਤਿਗੁਰੂ ਤੇਗ ਬਹਾਦਰ ਦੇ ਵਿੱਚ।
ਗੁਰ ਤਾਇ ਉਚਿਤ ਨ ਕੈਸੇ ਹੋਏ, ਤਨ ਤਨ ਤਿਨ ਸਮ ਨਹੀਂ ਕੋਏ।
ਪਛਤਾਉਂਦਾ ਹੈ, ਝੁਰਦਾ ਹੈ, ਮਨ ਦੇ ਵਿੱਚ ਸੋਚਦਾ ਹੈ ਕਿ ਗੁਰਤਾ ਉਚਿਤ ਨਾ ਕੈਸੇ ਹੋਏ, ਐਸਾ ਕਿਹੜਾ ਕਾਰਨ ਹੈ ਕਿ ਜਿਹੜੇ ਕਾਰਨ ਦੇ ਕਰਕੇ ਇਹ ਗੁਰਿਆਈ ਦੇ ਲਾਇਕ ਨਹੀਂ ਹਨ, ਭਾਵ ਕਿ ਗੁਰਿਆਈ ਦੇ ਇਹੀ ਲਾਇਕ ਨੇ।
ਤਨ ਤਨ ਤਿਨ ਸਮ ਨਹੀਂ ਕੋਈ।
ਮਨੋ ਹੀ ਸਤਿਗੁਰੂ ਤੇਗ ਬਹਾਦਰ ਨੂੰ ਤਨ ਤਨ ਧੀਰਮਲ ਨੇ ਆਖਿਆ ਤੇ ਵਿਚਾਰਦਾ ਕਿ ਇਹਨਾਂ ਦੀ ਬਰਾਬਰੀ ਦਾ ਕੋਈ ਨਹੀਂ।
ਆਪਣੋ ਦਰਬ ਵਸਤ ਮਮ ਸਾਰੀ, ਫੇਰ ਦੀਨ ਅਵ ਗੁਣ ਨਾ ਵਿਚਾਰੀ।
ਸੋਚਦਾ ਹੈ ਐਡੀ ਖਿਮਾ ਕਿ ਮੇਰੀਆਂ ਚੀਜ਼ਾਂ, ਇਸ ਤੋਂ ਇਲਾਵਾ ਜਿਹੜੀਆਂ ਉਹਨਾਂ ਦੀਆਂ ਚੀਜ਼ਾਂ ਲੁੱਟੀਆਂ ਸੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਤਿਗੁਰੂ ਜੀ ਮੈਨੂੰ ਮੋੜ ਕੇ ਦੇ ਰਹੇ ਨੇ, ਅਵਗੁਣ ਨਾ ਵਿਚਾਰੀ, ਮੇਰੇ ਇੱਕ ਵੀ ਔਗਣ ਨੂੰ ਸਤਿਗੁਰਾਂ ਨੇ ਵਿਚਾਰਿਆ ਨੇ।
ਸੁਣਤ ਹੋਤੇ ਬ੍ਰਿਛਣ ਕੀ ਰੀਤ, ਸੰਤਨ ਵਿਖੇ ਬਸਤ ਹੈ ਮੀਤ।
ਮਨ ਦੇ ਵਿੱਚ ਧੀਰਮਲ ਵਿਚਾਰਦਾ ਹੈ ਕਿ ਸੁਣਿਆ ਸੀ ਜਿਹੜੇ ਰੁੱਖ ਨੇ ਉਹ ਬੜੇ ਪਰਉਪਕਾਰੀ ਹੁੰਦੇ ਨੇ, ਇਹਨਾਂ ਨੇ ਉਸੇ ਤਰ੍ਹਾਂ ਦੀ ਰੀਤੀ ਕਰ ਦਿੱਤੀ ਹੈ। ਸੰਤਨ ਵਿਖੇ ਬਸਤ ਹੈ ਮੀਤ, ਸੰਤਾਂ ਦੇ ਵਿੱਚ ਜਿਹੜੀ ਖਿਮਾ ਕਰਨ ਦੀ ਗੱਲ ਹੈ ਉਹ ਰੁੱਖਾਂ ਦੀ ਤਰ੍ਹਾਂ ਵਸਦੀ ਹੈ, ਜਿਵੇਂ ਕਿ ਰੁੱਖ ਨੂੰ ਭਾਵੇਂ ਕੋਈ ਕੱਟਦਾ ਹੈ ਪਰ ਉਹ ਖਿਮਾ ਹੀ ਕਰਦਾ ਹੈ, ਕਿਸੇ ਨੂੰ ਦੁੱਖ ਨਹੀਂ ਪਹੁੰਚਾਉਂਦਾ। ਇਸੇ ਤਰ੍ਹਾਂ ਇਹਨਾਂ ਸਤਿਗੁਰਾਂ ਦੀ ਤੇਗ ਬਹਾਦਰ ਦੀ ਰੀਤੀ।
ਅਪਕਾਰੀ ਪਰ ਹੈ ਅਪਕਾਰੀ, ਸੋਇਬ ਨੀਕੀ ਨੈਣ ਨਿਹਾਰੀ।
ਸਤਿਗੁਰੂ ਜੀ ਦੇ ਨਾਲ ਜਿਹੜਾ ਦਵੈਸ਼ ਕਰਦਾ ਹੈ, ਸੁਣਿਆ ਸੀ ਕਿ ਸਤਿਗੁਰੂ ਉਹਦੇ ਨਾਲ ਵੀ ਉਪਕਾਰ ਕਰਦਾ ਹੈ, ਇਹ ਗੱਲ ਸੁਣੀ ਹੋਈ ਸੀ,
ਸੋਇਬ ਨੀਕੀ ਨੈਣ ਨਿਹਾਰੀ।
ਪਰ ਅੱਜ ਧੀਰਮਲ ਸੋਚਦਾ ਹੈ ਕਿ ਅੱਖਾਂ ਦੇ ਨਾਲ ਵੇਖ ਲਈਏ ਕਿ ਜਿਹੜਾ ਗੁਰੂ ਦਾ ਬੁਰਾ ਲੋੜਦਾ ਹੈ ਸਤਿਗੁਰੂ ਉਹਦਾ ਵੀ ਭਲਾ ਹੀ ਕਰਦਾ ਹੈ।
ਇਮ ਵਿਚਾਰ ਕਰ ਕਰ ਪਛਤਾਵੇ, ਆਪਣੇ ਆਪ ਕੋ ਤਿਕੈ ਮਨਾਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਵਿਚਾਰਾਂ ਕਰ ਕਰਕੇ ਧੀਰਮਲ ਬਹੁਤ ਜ਼ਿਆਦਾ ਪਛਤਾਉਂਦਾ ਹੈ, ਆਪਣੇ ਆਪ ਨੂੰ ਬਾਰ ਬਾਰ ਮਨੋ ਹੀ ਤਿਰਕਾਰਾਂ ਪਾਉਂਦਾ ਹੈ, ਲਾਹਨਤਾਂ ਦਿੰਦਾ ਹੈ।
ਸਰਬ ਵਸਤ ਕੋ ਲੇ ਮਸੰਦ ਪਿਖਿਓ ਤੀਰ ਮਲ ਦੁਖੀ ਬਿਲੰਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹੌਲੀ ਹੌਲੀ ਸਾਰੀਆਂ ਹੀ ਚੀਜ਼ਾਂ ਕਰੀਬ ਕਰੀਬ ਆ ਗਈਆਂ ਨੇ। ਮਸੰਦ ਸ਼ੀਹੇ ਨੇ ਦੇਖਿਆ ਧੀਰਮਲ ਦੁਖੀ ਬਿਲੰਦ ਕਿ ਸਾਰੀਆਂ ਚੀਜ਼ਾਂ ਮੁੜ ਰਹੀਆਂ ਨੇ, ਮੈਨੂੰ ਵੀ ਕੁਝ ਨਹੀਂ ਆਖਿਆ, ਮੈਨੂੰ ਵੀ ਛੱਡ ਦਿੱਤਾ ਹੈ। ਤੇ ਮਨ ਦੇ ਵਿੱਚ ਸੋਚਣ ਲੱਗਾ ਕਿ ਧੀਰਮਲ ਕਿਉਂ ਦੁਖੀ।
ਗਰੀਵਾ ਕੋਈ ਉੱਚੀ ਨਾ ਉਠਾਵੇ, ਨਹੀਂ ਸਨ ਮੁਖ ਕੇ ਨੇਤਰ ਲਗਾਵੇ।
ਸ਼ੀਹੇ ਮਸੰਦ ਨੇ ਦੇਖਿਆ ਕਿ ਲੱਗਦਾ ਧੀਰਮਲ ਬਹੁਤ ਦੁਖੀ ਹੈ, ਧੌਣ ਨੂੰ ਨੀਵਾਂ ਕੀਤਾ ਹੋਇਆ, ਉਹ ਤਾਂ ਧੌਣ ਨੂੰ ਨਹੀਂ ਚੁੱਕਦਾ, ਨਹੀਂ ਸਨਮੁਖ ਕਿਸੇ ਨੇਤਰ ਲਗਾਵੇ। ਦੇਖਿਆ ਸ਼ੀਹੇ ਮਸੰਦ ਨੇ ਕਿ ਸਾਹਮਣੇ ਕਿਸੇ ਦੇ ਮੂੰਹ ਹੀ ਨਹੀਂ ਕਰਦਾ, ਕਿਸੇ ਦੀ ਅੱਖ ਦੇ ਨਾਲ ਅੱਖ ਹੀ ਨਹੀਂ ਮਿਲਾਉਂਦਾ।
ਇਮ ਮਨ ਜਾਣ ਤੀਰ ਕੋ ਦੇਣ, ਕਹਿਓ ਮਸੰਦ ਫੁਲਾਵਣ ਫੇਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦੀ ਗੱਲ ਨੂੰ ਮਨ ਦੇ ਵਿੱਚ ਜਾਣਿਆ ਹੈ ਸ਼ੀਹੇ ਮਸੰਦ ਨੇ, ਤੇ ਫਿਰ ਧੀਰਜ ਦੇਣ ਦੇ ਵਾਸਤੇ ਭਾਵ ਕੇ ਝੱਗਵਤ ਫੈਲਾਉਣ ਦੇ ਲਈ ਧੀਰਮਲ ਨੂੰ ਉਸ ਮਸੰਦ ਨੇ ਇਸ ਤਰ੍ਹਾਂ ਆਖਿਆ।
ਕਹਿੰਦਾ ਕਿਉਂ ਤੁਮ ਦੀਨ ਮਨੇ ਹੋਏ ਰਹੇ, ਆਪਣ ਪ੍ਰਤਾਪ ਆਪ ਨਹੀਂ ਲਹੇ।
ਮਸੰਦ ਕਹਿੰਦਾ ਗੁਰੂ ਜੀ, ਤੁਸੀਂ ਕਿਉਂ ਦੀਨ ਮਨ ਹੋ ਕੇ ਬੈਠੇ ਹੋਏ ਹੋ, ਆਪਣ ਪ੍ਰਤਾਪ ਆਪ ਨਹੀਂ ਲਹੇ? ਕੀ ਤੁਸੀਂ ਆਪਣੇ ਪ੍ਰਤਾਪ ਨੂੰ ਨਹੀਂ ਜਾਣਦੇ?
ਵੱਡੋ ਪ੍ਰਭਾਵ ਪਛਾਣ ਤੁਮਾਰੋ, ਨਿਜ ਕੋ ਲਗਤਾ ਵਿਖੇ ਵਿਚਾਰੋ।
ਸ਼ੀਹਾ ਮਸੰਦ ਕਹਿੰਦਾ ਕਿ ਤੁਹਾਡਾ ਵੱਡਾ ਪ੍ਰਭਾਵ ਹੈ, ਇਸ ਗੱਲ ਦੀ ਤੁਸੀਂ ਪਛਾਣ ਕਰੋ। ਨਿਜ ਕੋ ਲਗਤਾ ਵਿਖੇ ਵਿਚਾਰੋ, ਤੁਸੀਂ ਤੇ ਆਪਣੇ ਆਪ ਦਾ ਛੋਟਾਪਣ ਜ਼ਾਹਰ ਕਰ ਰਹੇ ਹੋ, ਪਰ ਛੋਟਾਪਣ ਜ਼ਾਹਰ ਕਰਨਾ ਚੰਗੀ ਗੱਲ ਨਹੀਂ ਹੈ, ਤੁਹਾਡਾ ਤੇ ਪ੍ਰਭਾਵ ਬਹੁਤ ਵੱਡਾ ਹੈ।
ਦਰਬ ਸਹਿਤ ਵਸਤੂ ਦੇ ਦੀਨਸ, ਆਪਣੇ ਉਚਿਤ ਨਹੀਂ ਚੀਨਸ।
ਹੁਣ ਸ਼ੀਹਾ ਮਸੰਦ ਇਸ ਗੱਲ ਨੂੰ ਤਾੜ ਗਿਆ ਹੈ ਕਿ ਇਹ ਜਿਹੜਾ ਧੀਰਮਲ ਹੈ ਝੁਰਦਾ ਹੈ, ਉਹਦੀ ਵੱਡੀ ਵਡਿਆਈ ਗਿਣਦਾ ਹੈ ਕਿ ਚੀਜ਼ਾਂ ਮੋੜ ਦਿੱਤੀਆਂ ਨੇ।
ਅੱਗੋਂ ਕਹਿੰਦਾ ਦਰਬ ਸਹਿਤ ਵਸਤੂ ਦੇ ਦੀਨਸ,
ਕਹਿੰਦਾ ਕਿ ਪੈਸਿਆਂ ਦੇ ਸਮੇਤ ਸਾਰੀਆਂ ਚੀਜ਼ਾਂ ਤੇਗ ਬਹਾਦਰ ਨੇ ਤੈਨੂੰ ਵਾਪਸ ਦੇ ਦਿੱਤੀਆਂ ਨੇ।
ਆਪਣਾ ਉਚਿਤ ਨਹੀਂ ਹੈ ਮਚੀਨਸ,
ਭਾਵ ਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਉਹਦੇ ਕੋਲ ਗਈਆਂ ਸੀ, ਉਹਨੇ ਆਪਣੇ ਲਾਇਕ ਇਹਨਾਂ ਚੀਜ਼ਾਂ ਨੂੰ ਨਹੀਂ ਜਾਣਿਆ।
ਤੁਮਰੇ ਸਦਨ ਵਿਖੇ ਗੋਰੇ ਆਈ, ਨਹੀਂ ਕਿਸ ਹੋਂ ਤੇ ਛਪੈ ਛਪਾਈ।
ਕਹਿੰਦਾ ਕਿ ਜਿਹਦੇ ਘਰ ਦੇ ਵਿੱਚ ਗੁਰਿਆਈ ਹੁੰਦੀ ਹੈ, ਉਹਦੇ ਘਰ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਸੋਭਾ ਦਿੰਦੀਆਂ ਨੇ, ਨਹੀਂ ਕਿਸ ਹੂੰ ਤੇ ਛਪੈ ਛਪਾਈ।
ਧੀਰਮਲ ਜੀ, ਤੁਸੀਂ ਗੁਰੂ ਹੋ, ਤੁਹਾਡੇ ਘਰ ਦੇ ਵਿੱਚ ਗੁਰਿਆਈ ਹੈ, ਇਹ ਜਿਹੜੀ ਗੱਲ ਹੈ ਕੋਈ ਗੁੱਝੀ ਛਿਪੀ ਨਹੀਂ। ਗੁਰੂ ਹਰ ਰਾਏ ਅਨਜ ਤੂੰ ਹੈ, ਨਿਜ ਪ੍ਰਾਤਾ ਕੀ ਸਮਤਾਲ ਹੈ।
ਮਸੰਦ ਕਹਿੰਦਾ ਹੈ ਕਿ ਸਤਿਗੁਰੂ ਹਰ ਰਾਏ ਦਾ ਤੂੰ ਵੱਡਾ ਭਰਾ ਹੈ, ਇਸ ਕਰਕੇ ਆਪਣੇ ਭਰਾ ਦੀ ਬਰਾਬਰੀ ਨੂੰ ਹੀ ਤੂੰ ਪਾਇਆ ਹੈ, ਭਾਵ ਕੇ ਗੁਰੂ ਹੀ ਬਣਿਆ।
ਦੁਆ ਹਜ਼ਾਰ ਦਹਿ ਛੱਤ ਅਸਵਾਰ, ਹੋਤੇ ਸਾਥ ਨਿਤ ਸ਼ਸਤਰਾਂ ਤਾਰ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਨਾਲ 2,000 ਤੇ 200 ਘੋੜ ਸਵਾਰਾਂ ਦੀ ਸੈਨਾ ਹਮੇਸ਼ਾ ਸ਼ਸਤਰਾਂ ਦੇ ਸਮੇਤ ਰਹਿੰਦੀ ਸੀ।
ਐਸ਼ਵਰਜ ਮੈਂ ਘਰ ਵੱਡੋ ਤੁਮਾਰਾ, ਜ਼ਾਹਰ ਜਗਤ ਜਾਣ ਤੋ ਸਾਰਾ।
ਐਸ਼ਵਰਜ ਦੇ ਵਿੱਚ ਤੁਹਾਡਾ ਜਿਹੜਾ ਘਰ ਹੈ, ਧੀਰਮਲ ਜੀ ਸਾਰਿਆਂ ਤੋਂ ਉੱਚਾ ਹੈ, ਸਾਰੀ ਦੁਨੀਆ ਇਸ ਗੱਲ ਨੂੰ ਪ੍ਰਗਟ ਰੂਪ ਦੇ ਵਿੱਚ ਜਾਣਦੀ।
ਸ੍ਰੀ ਗੁਰ ਹਰ ਗੋਬਿੰਦ ਜੀ ਆਪੀ, ਤੁਮਰੇ ਘਰ ਕੋ ਗੁਰਤਾ ਥਾਪੀ।
ਦੇਖੋ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਵੈਮ ਹੀ ਤੁਹਾਡੇ ਘਰ ਦੇ ਵਿੱਚ ਗੁਰਿਆਈ ਨੂੰ ਸਥਾਪਿਤ ਕੀਤਾ, ਭਾਵ ਕੇ ਪੁੱਤਰਾਂ ਨੂੰ ਛੱਡ ਦਿੱਤਾ ਤੇ ਪੋਤਰੇ ਨੂੰ ਗੁਰਿਆਈ ਦਿੱਤੀ, ਇਸ ਕਰਕੇ ਤੁਹਾਡੀ ਪੀੜੀ ਦੇ ਵਿੱਚ ਹੀ ਗੁਰਿਆਈ ਸਤਿਗੁਰੂ ਹਰਗੋਬਿੰਦ ਜੀ ਨੇ ਅਰਪਣ ਕੀਤੀ।
ਦੇਸ਼ ਅਨੇਕ ਗਿਣੇ ਨਹੀਂ ਜਾਏ, ਪੂਜਤ ਰਹੇ ਉਪਾਇਨ ਲਿਆਏ।
ਅਨੇਕਾਂ ਹੀ ਇਲਾਕੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਕਿ ਜਿਨ੍ਹਾਂ ਇਲਾਕਾਂ ਦੇ ਵਿੱਚੋਂ ਸੰਗਤ ਆਈ ਤੇ ਤੁਹਾਨੂੰ ਭੇਟਾ ਉਸ ਸੰਗਤ ਨੇ ਅਰਪਣ ਕੀਤੀ।
ਕਹਿੰਦਾ ਕਹਾ ਭਾਇਓ ਇੱਕ ਸਿੱਖ ਪਰਦੇਸੀ ਕੀਆ ਅਯੋਗਤਾ ਮੂਡਣ ਜੈਸੀ। ਧੀਰਮਲ ਜੀ ਫੇਰ ਕੀ ਹੋ ਗਿਆ, ਜੇ ਕੋਈ ਅਣਜਾਣ ਸਿੱਖ ਪਰਦੇਸੀ ਮੱਖਣ ਸ਼ਾਹ ਆ ਗਿਆ ਤੇ ਜਿਨੇ ਅਯੋਗ ਗੱਲ ਕਰ ਦਿੱਤੀ ਮੂਰਖਾਂ ਵਾਲੀ। ਤਉ ਚਚਾ ਤੁਮ ਤੇਗ ਬਹਾਦਰ ਲਖੈ ਆਪ ਕੋ ਘਰ ਕੋ ਆਦਰ। ਪਰ ਧੀਰਮਲ ਜੀ ਇਹ ਗੱਲ ਸੋਚਣ ਦੇ ਲਾਇਕ ਹੈ ਕਿ ਤੁਹਾਡਾ ਜਿਹੜਾ ਚਾਚਾ ਤੇਗ ਬਹਾਦਰ ਹੈ ਉਹਨੇ ਫਿਰ ਵੀ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਲਖੈ ਆਪ ਕੇ ਘਰ ਕੋ ਆਦਰ, ਉਹ ਤੁਹਾਡੇ ਘਰ ਦੇ ਆਦਰ ਨੂੰ ਰੱਖਣਾ ਜਾਣਦਾ ਹੈ, ਕਿਉਂਕਿ ਇਹ ਗੱਲ ਉਹ ਵੀ ਜਾਣਦਾ ਹੈ ਕਿ ਗੁਰੂ ਤੁਸੀਂ। ਤੁਮ ਤੇ ਯੂਣ ਆਪ ਕੋ ਜਾਨ ਅਖਲੇ ਉਪਾਇਨ ਕੋ ਅਰ ਪਾਨ। ਭਾਵ ਕੇ ਤੇਗ ਬਹਾਦਰ ਨੇ ਆਪਣੇ ਘਰ ਨੂੰ ਤੁਹਾਡੇ ਤੋਂ ਊਣਾ ਤੇ ਛੋਟਾ ਸਮਝਿਆ ਹੈ, ਇਸੇ ਕਰਕੇ ਸਾਰੀਆਂ ਚੀਜ਼ਾਂ ਉਹਨੇ ਵਾਪਸ ਭੇਜ ਦਿੱਤੀਆਂ। ਕਿਦੋਂ ਤੁਮਾਰੇ ਤੇ ਡਰ ਪਾਵਾ ਬਾਤ ਭਵਿਖਤ ਮੈਂ ਚਿਤ ਲਾਵਾ। ਫੇਰ ਮਸੰਦ ਸਿੰਹਾ ਕਹਿੰਦਾ ਕਿ ਜੇਕਰ ਇਹ ਗੱਲ ਨਹੀਂ ਹੈ ਤੇ ਫੇਰ ਤੁਸੀਂ ਇਹ ਗੱਲ ਸਮਝ ਲਓ ਕਿ ਤੁਹਾਡੇ ਤੋਂ ਤੇਗ ਬਹਾਦਰ ਡਰ ਗਿਆ ਹੈ। ਬਾਤ ਭਵਿਖਤ ਮੈਂ ਚਿਤ ਲਾਵਾ, ਭਾਵ ਕੇ ਤੇਗ ਬਹਾਦਰ ਨੇ ਅੱਗੋਂ ਦੀ ਗੱਲ ਸੋਚੀ ਹੈ, ਬੜੀ ਲੰਮੀ ਸੋਚ ਸੋਚੀ। ਪਰਦੇਸੀ ਮੱਖਣ ਚੱਲ ਜਾਏ ਕੇ ਚਿਤ ਬਸ ਰਿਹਾ ਬਸਾਏ। ਜਾਂ ਫਿਰ ਉਸਨੇ ਇਹ ਗੱਲ ਸੋਚੀ ਹੈ ਕਿ ਜਿਹੜਾ ਮੱਖਣ ਸ਼ਾਹ ਹੈ ਇਹ ਤੇ ਪਰਦੇਸੀ ਹੈ, ਇੱਕ ਨਾ ਇੱਕ ਦਿਨ ਤੇ ਮੇਰੇ ਤੋਂ ਦੂਰ ਚਲੇ ਜਾਏਗਾ, ਆਖਰਕਾਰ ਕਿੰਨੇ ਕ ਚਿਰ ਮੇਰੇ ਕੋਲ ਇਹ ਬੈਠਾ ਰਹੇਗਾ। ਪੁਨਾ ਇਹ ਕਾਂਕੀ ਮੈਂ ਰਹਿ ਜਾਵਾਂ ਤਦਾ ਸਹਾਇਤਾ ਕਿਸ ਕੀ ਪਾਵਾਂ। ਤੇਗ ਬਹਾਦਰ ਨੇ ਸੋਚਿਆ ਹੋਵੇਗਾ ਕਿ ਜਦੋਂ ਮੱਖਣ ਸ਼ਾਹ ਆਪਣੇ ਸਾਥੀਆਂ ਦੇ ਸਮੇਤ ਚਲੇ ਜਾਏਗਾ ਫੇਰ ਮੈਂ ਇਕੱਲਾ ਰਹਿ ਜਾਵਾਂਗਾ, ਉਸ ਵੇਲੇ ਫਿਰ ਮੈਂ ਕਿਹਦੀ ਸਹਾਇਤਾ ਲਵਾਂਗਾ। ਤ੍ਰਾਸ ਭਵਿਖਤ ਕੇਰ ਵਿਚਾਰਾ ਦੀਨ ਸਵਸਤੂ ਯਾਰ ਧਨ ਸਾਰਾ। ਇਸ ਕਰਕੇ ਧੀਰਮਲ ਜੀ ਆਉਣ ਵਾਲੇ ਡਰ ਦਾ ਖਿਆਲ ਕਰਕੇ ਵਿਚਾਰ ਕਰਕੇ ਉਹਨੇ ਤੁਹਾਡੀਆਂ ਸਾਰੀਆਂ ਚੀਜ਼ਾਂ ਵਾਪਸ ਕਰ ਦਿੱਤੀਆਂ ਨੇ, ਹੋਰ ਕੋਈ ਗੱਲ ਨਹੀਂ ਹੈ। ਦੋਵਾਂ ਗੱਲਾਂ ਦੇ ਵਿੱਚੋਂ ਇੱਕ ਹੀ ਗੱਲ ਹੈ, ਜਾਂ ਤੇ ਤੁਸੀਂ ਗੁਰੂ ਹੋ, ਉਹਨੇ ਗੁਰੂ ਘਰ ਦਾ ਸਨਮਾਨ ਕੀਤਾ ਤੇ ਚੀਜ਼ਾਂ ਆਪਣੇ ਲਾਇਕ ਨਹੀਂ ਸਮਝੀਆਂ, ਤੁਹਾਡੇ ਘਰ ਦੇ ਵਿੱਚ ਵਾਪਸ ਭੇਜ ਦਿੱਤੀਆਂ ਨੇ, ਤੇ ਜਾਂ ਫਿਰ ਉਹਨੂੰ ਡਰ ਹੈ ਕਿ ਜਦੋਂ ਮੈਂ ਇਕੱਲਾ ਰਹਿ ਜਾਵਾਂਗਾ ਫਿਰ ਮੇਰੀ ਕੀ ਹਾਲਤ ਹੋਵੇਗੀ, ਇਸ ਕਰਕੇ ਉਹਨੇ ਚੀਜ਼ਾਂ ਵਾਪਸ ਭੇਜੀਆਂ ਨੇ। ਦੋਵਾਂ ਦੇ ਵਿੱਚੋਂ ਇੱਕ ਗੱਲ ਜ਼ਰੂਰ ਹੈ। ਹਰ ਕੋ ਘਰ ਉਤਸ਼ਾਹ ਬਡੇਰਾ ਚਿੰਤ ਕਰਨ ਕੀ ਨਹੀਂ ਇਹ ਬੇਰਾ। ਸ਼ੀਹਾਂ ਮਸੰਦ ਕਹਿੰਦਾ ਗੁਰੂ ਜੀ ਖੁਸ਼ੀ ਮਨਾਓ, ਉਤਸ਼ਾਹ ਨੂੰ ਧਾਰਨ ਕਰੋ, ਇਹ ਚਿੰਤਾ ਕਰਨ ਦਾ ਸਮਾਂ ਨਹੀਂ ਹੈ, ਇਹ ਖੁਸ਼ੀਆਂ ਦਾ ਮਾਹੌਲ ਹੈ। ਮਿਲੇ ਤੋਹ ਸਭ ਬਿਦ ਬਡਿਆਈ ਬ੍ਰਦਰ ਸਮ੍ਰਿਧ ਸੈਣ ਸਮੁਦਾਈ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੱਡੀ ਵਡਿਆਈ ਮਿਲੇਗੀ, ਤੁਹਾਡੇ ਘਰ ਦੇ ਵਿੱਚ ਸਮ੍ਰਿਧੀ ਦੇ ਵਿੱਚ ਵਾਧਾ ਹੋਵੇਗਾ, ਸਮੱਗਰੀ ਵਧੇਗੀ, ਇਸ ਤੋਂ ਇਲਾਵਾ ਸੈਨਾ ਵੀ ਹੋਵੇਗੀ। ਵਸਤ ਸੰਭਾਰੋ ਦਰਬ ਸਮੇਤਾ ਗੁਰਤਾ ਥਿਰਤਾ ਤੋਹੇ ਨਕੇਤਾ। ਮਸੰਦ ਕਹਿੰਦਾ ਕਿ ਪੈਸਿਆਂ ਦੇ ਸਮੇਤ ਸਾਰੀਆਂ ਚੀਜ਼ਾਂ ਨੂੰ ਤੁਸੀਂ ਸਾਂਭ ਲੋ, ਗੁਰਤਾ ਥਿਰਤਾ ਤੋਹੇ ਨਕੇਤਾ, ਨਿਸ਼ਚਿੰਤ ਹੋ ਜਾਓ ਕਿ ਗੁਰਿਆਈ ਤੁਹਾਡੇ ਘਰ ਦੇ ਵਿੱਚ ਹੀ ਸਥਿਰ। ਧਰ ਤੀਰਜ ਅਸ ਬਾਤਣ ਮਾਹੀ ਹੋਏ ਦੀਨ ਉਚਤੀ ਤੁਜ ਨਾਹੀ। ਮੱਖਣ ਕਹਿੰਦਾ ਕਿ ਧੀਰਜ ਨੂੰ ਧਾਰਨ ਕਰੋ, ਐਸੀਆਂ ਗੱਲਾਂ ਤੁਹਾਨੂੰ ਵਿਚਾਰਨੀਆਂ ਨਹੀਂ ਚਾਹੀਦੀਆਂ। ਹੋਏ ਦੀਨ ਉਚਤੀ ਤੁਜ ਨਾਹੀ, ਦੀਨ ਹੋਣਾ ਆਜਿਜ਼ ਹੋਣਾ ਗੁਰੂ ਜੀ ਇਹ ਤੁਹਾਡੇ ਲਾਇਕ ਨਹੀਂ। ਜੇ ਉਤਸਾਹ ਗੇਰੀਮ ਦੇਵੈ ਕੋਈ ਨਾ ਆਵੈ ਤੋਹ ਪਗ ਨੇਵੈ। ਹੁਣ ਮਸੰਦ ਆਪਣੀਆਂ ਸਲਾਹਾਂ ਪੇਸ਼ ਕਰਦਾ, ਕਹਿੰਦਾ ਕਿ ਗੁਰੂ ਜੀ ਜੇਕਰ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਉਤਸ਼ਾਹ ਨੂੰ ਡੇਗ ਦਿੱਤਾ ਤੇ ਫਿਰ ਕੋਈ ਵੀ ਤੁਹਾਡੇ ਚਰਨਾਂ ਨੂੰ ਆਣ ਕੇ ਨਹੀਂ ਪੂਜੇਗਾ। ਸਕਲ ਪਦਾਰਥ ਅਬ ਘਰ ਆਏ ਦੇਹ ਲੇਹ ਮਨ ਮੋਦ ਬੜਾਏ। ਮਸੰਦ ਕਹਿੰਦਾ ਕਿ ਸਾਰੇ ਪਦਾਰਥ
ਤੁਹਾਡੇ ਘਰ ਦੇ ਵਿੱਚ ਵਾਪਸ ਆ ਗਏ ਨੇ। ਲੇਹੋ ਦਿਓ ਮਨ ਮੋਧ ਵਡਾਏ, ਭਾਵ ਕੇ ਲੈਣ ਦੇਣ ਦਾ ਜਿਹੜਾ ਕੰਮ ਹੈ ਉਹ ਖੁਸ਼ੀ ਨੂੰ ਵਧਾ ਕੇ ਕਰੋ। ਸੰਪਾਦਕ ਜੀ 2417 ਇਸ ਛੇਹੇ ਮਸਾਂਦੇ ਬਾਰੇ ਇਸ ਤਰ੍ਹਾਂ ਲਿਖਦੇ ਨੇ ਧੀਰਮਲ ਦਾ ਮਨ ਸਚਾਈ ਤੇ ਆ ਗਿਆ ਹੈ, ਪਰ ਫੇਰ ਮਾਇਆ ਕਿਵੇਂ ਪੈਂਦੀ ਹੈ ਤੇ ਕੁਸੰਗੀ ਮਿੱਤਰਾਂ ਤੇ ਸਵਾਰਥੀ ਖੁਸ਼ਾਮਦੀਆਂ ਵੱਲੋਂ ਉਦੈ ਹੋ ਰਹੀ ਸੁਮਤੀ ਕਿਵੇਂ ਨਸ਼ਟ ਕੀਤੀ ਜਾਂਦੀ ਹੈ, ਇੱਥੇ ਕਵੀ ਜੀ ਨੇ ਕਮਾਲ ਨਾਲ ਦਰਸਾਇਆ ਹੈ। ਕਵੀ ਜੀ ਦਾ ਮਾਨਸਿਕ ਅਵਸਥਾ ਤੇ ਜਗਤ ਸੁਭਾਵ ਨੂੰ ਸਮਝਣਾ ਤੇ ਦਰਸਾਉਣਾ ਉਹਨਾਂ ਦੇ ਉੱਚ ਕੋਟੀ ਦੇ ਕਵੀ ਹੋਣ ਦੀ ਨਿਸ਼ਾਨੀ ਹੈ। ਸੰਪਾਦਕ ਜੀ ਲਿਖਦੇ ਨੇ ਕਿ ਉੱਚ ਕੋਟੀ ਦੇ ਕਵੀ ਨੇ, ਇਸੇ ਕਰਕੇ ਉਹਨਾਂ ਨੇ ਇਸ ਗੱਲ ਨੂੰ ਪ੍ਰਗਟ ਕੀਤਾ ਹੈ ਕਿ ਭਾਵੇਂ ਧੀਰਮਲ ਦਾ ਮਨ ਸਚਾਈ ਤੇ ਆ ਗਿਆ ਸੀ, ਪਰ ਉਹ ਜਿਹੜਾ ਖੁਦ ਗਰਜ ਤੇ ਖੁਸ਼ਾਮ ਦੀ ਮਸੰਦ ਛੇਹਾਂ ਹੈ, ਉਹ ਫੇਰ ਵੀ ਧੀਰਮਲ ਨੂੰ ਭਰਮਾਉਣ ਦੀ ਚੇਸ਼ਟਾ ਕਰਦਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸੁਣ ਮਸੰਦ ਕੇ ਬਾਕ ਕੋ ਤੀਰ ਮਲ ਲਗ ਤੀਰ, ਕੁਛ ਕ ਦੀਨ ਮਨ ਹੋਏ ਕਹਿ ਕਹਿਓ ਪਾਏ ਪਰ ਪੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੇਹੇ ਮਸੰਦ ਦੀਆਂ ਗੱਲਾਂ ਨੂੰ ਧੀਰਮਲ ਨੇ ਸੁਣਿਆ ਹੈ, ਥੋੜਾ ਜਾ ਮਨ ਦੇ ਵਿੱਚ ਹੌਸਲਾ ਧਾਰਨ ਕੀਤਾ, ਕੁਛ ਕ ਦੀਨ ਮਨ ਹੋਏ ਕਹਿ, ਥੋੜਾ ਜਾ ਦੀਨ ਮਨ ਹੋ ਕੇ ਪਰ ਪ੍ਰੰਤੂ ਫਿਰ ਵੀ ਪੀੜਾ ਪਾ ਕੇ ਧੀਰਮਲ ਨੇ ਮਸੰਦ ਨੂੰ ਇਸ ਤਰ੍ਹਾਂ ਆਖਿਆ। ਕਹਿੰਦਾ ਪੋ ਮਸੰਦ ਤੈ ਬਣਿਓ ਬਣਾਏ, ਜੇ ਉਹ ਚਹਿਤ ਮੋਹੇ ਮਰਵਾਏ। ਮਸੰਦ ਨੂੰ ਕਹਿੰਦਾ ਹੈ ਮਸੰਦਾ ਤੂੰ ਬੜੀ ਵਲ ਛਲ ਕੇ ਗੱਲ ਕੀਤੀ ਹੈ, ਜੇ ਉਹ ਚਹਿਤ ਮੋਹੇ ਮਰਵਾਏ, ਪਰ ਇਸ ਗੱਲ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ ਕਿ ਜੇਕਰ ਤੇਗ ਬਹਾਦਰ ਚਾਹੁੰਦਾ ਤੇ ਮੈਨੂੰ ਮੱਖਣ ਸ਼ਾਹ ਤੋਂ ਮਰਵਾ ਸਕਦਾ ਸੀ।
ਜਿਸ ਕੇ ਪਾਸ ਪੰਜ ਸੈ ਨਰ ਹੈ ਅਸ ਮੱਖਣ ਅਬ ਰਹਿ ਅਨੁਸਰ ਹੈ।
ਕਹਿੰਦਾ ਹੈ ਧੀਰਮਲ ਕਿ ਜਿਹੜੇ ਮੱਖਣ ਸ਼ਾਹ ਦੇ ਨਾਲ 500 ਲੜਾਕੂ ਸੂਰਮੇ ਨੇ, ਜਿਨ੍ਹੇ ਸਾਡੇ ਸਾਹਮਣੇ ਦੇਖਦਿਆਂ ਸਾਡੇ ਘਰ ਨੂੰ ਲੁੱਟ ਲਿਆ, ਇਸ ਤੋਂ ਇਲਾਵਾ ਤੇਰੀਆਂ ਵੀ ਮੁਸ਼ਕਾਂ ਬੰਨ ਕੇ ਤੈਨੂੰ ਨਾਲ ਲੈ ਗਏ। ਜੇਕਰ ਮੱਖਣ ਸ਼ਾਹ ਚਾਹੁੰਦਾ ਉਹ ਮੈਨੂੰ ਵੀ ਮਾਰ ਸਕਦਾ ਸੀ, ਕੁਝ ਵੀ ਕਰ ਸਕਦਾ ਸੀ, ਪਰ ਫੇਰ ਵੀ ਉਹਨੇ ਸਤਿਗੁਰਾਂ ਵਾਲੇ ਪਾਸੇ ਤੋਂ ਡਰ ਮੰਨਿਆ ਤੇ ਐਸਾ ਨਹੀਂ ਕੀਤਾ।
ਤਿਸ ਰਜਾਏ ਕੋ ਪਾਏ ਕਰੰਤਾ, ਜਾਂ ਤੇ ਬਚਿਓ ਮੋਹ ਨਹੀਂ ਹੰਤਾ।
ਕਹਿੰਦਾ ਕਿ ਉਹਦੀ ਰਜ਼ਾ ਤੋਂ ਬਾਹਰਾ ਨਹੀਂ ਹੋਇਆ, ਜੇਕਰ ਤੇਗ ਬਹਾਦਰ ਦੀ ਰਜ਼ਾ ਤੋਂ ਬਾਹਰੀ ਹੋ ਜਾਂਦਾ, ਉਹਦੇ ਅਨੁਸਾਰ ਨਾ ਚੱਲਦਾ, ਜਾਂ ਤੇ ਬਚਿਓ ਮੋਹ ਨਹੀਂ ਹੰਤਾ, ਫੇਰ ਮੈਨੂੰ ਮਾਰ ਦਿੰਦਾ, ਨਾ ਛੱਡਦਾ, ਜਿੰਨਾ ਗੁੱਸਾ ਮੱਖਣ ਸ਼ਾਹ ਨੂੰ ਸੀ। ਪਰ ਕਹਿੰਦਾ ਕਿ ਮੈਂ ਇਸੇ ਕਰਕੇ ਬਚ ਗਿਆ ਹਾਂ, ਮੈਨੂੰ ਮਾਰਿਆ ਨੇ।
ਪੂਰਬ ਪੀ ਸ਼ਾਂਤੀ ਚਿਤ ਸੋਏ, ਕਵੋ ਕੋ ਕਰਮ ਕੀਨ ਨਹੀਂ ਕੋਏ।
ਜੇਕਰ ਤੇਗ ਬਹਾਦਰ ਨੂੰ ਇਸ ਗੱਲ ਦਾ ਪਤਾ ਹੁੰਦਾ ਤੇ ਕਦੇ ਵੀ ਉਹਨੇ ਪਹਿਲਾਂ ਐਸਾ ਹੋਣ ਹੀ ਨਹੀਂ ਸੀ ਦੇਣਾ। ਬਗੈਰ ਸਤਿਗੁਰਾਂ ਤੋਂ ਪੁੱਛਿਆ ਉਹਨੇ ਸਾਡੇ ਘਰ ਦੇ ਵਿੱਚ ਆਣ ਕੇ ਲੁੱਟ ਮਚਾਈ ਹੈ। ਕਹਿੰਦਾ
ਪੂਰਬ ਪੀ ਸ਼ਾਂਤੀ ਚਿਤ ਸੋਏ,
ਮੈਂ ਇਸ ਗੱਲ ਨੂੰ ਜਾਣਦਾ ਹਾਂ ਕਿ ਪਹਿਲਾਂ ਵੀ ਸ਼ਾਂਤੀ ਦੇ ਵਿੱਚ ਹੀ ਤੇਗ ਬਹਾਦਰ ਜੀ ਰਹਿੰਦੇ ਸਨ। ਕਵੋ ਕੁਕਰਮ ਕੀਨ ਨਹੀਂ ਕੋਏ, ਉਹਨਾਂ ਨੇ ਕਦੇ ਵੀ ਕੋਈ ਕੁਕਰਮ ਨਹੀਂ ਕੀਤਾ, ਮਾੜਾ ਖੋਟਾ ਕਰਮ ਨਹੀਂ ਕੀਤਾ।
ਅਬ ਪੀ ਕਰ ਨਹੀਂ ਸਕੈ ਖੁਟਾਈ, ਮੁਝ ਮਨ ਮੇ ਇਸ ਹੀ ਬਿਦ ਆਈ।
ਕਹਿੰਦਾ ਹੈ ਧੀਰਮਲ ਕੇ ਪਹਿਲਾਂ ਵੀ ਕੋਈ ਮਾੜਾ ਕੰਮ ਨਹੀਂ ਕੀਤਾ ਤੇ ਮੇਰੇ ਚਿੱਤ ਨੂੰ ਇਹ ਯਕੀਨ ਹੈ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਕੋਈ ਖੁਟਿਆਈ ਪੈਦਾ ਨਹੀਂ ਕਰੇਗਾ, ਮੇਰੇ ਮਨ ਦੇ ਵਿੱਚ ਇਹ ਪੱਕਾ ਵਿਸ਼ਵਾਸ।
ਕਹਿੰਦਾ ਅਥਵਾ ਤੋਹੇ ਕਹਿਓ ਜਿਸ ਭਾਂਤੀ, ਹੋਏ ਹੋਏਗੀ ਤੈਸੈ ਬਾਤੀ।
ਇਸ ਤੋਂ ਇਲਾਵਾ ਕਹਿੰਦਾ ਹੈ ਕਿ ਜੇਕਰ ਤੂੰ ਕਹਿ ਰਿਹਾ ਹੈ ਇਸ ਤਰ੍ਹਾਂ ਦੀ ਗੱਲ ਵੀ ਹੋਈ ਹੋਵੇਗੀ।
ਕਹਿੰਦਾ ਤਉ ਸੁਣੋ ਮੋਕੋ ਦੁਖਦਾਈ, ਭਇਓ ਬਿਗਾੜ ਜੇ ਨਹੀਂ ਸੁਧਾਰਾਈ।
ਕਹਿੰਦਾ ਤਾਂ ਵੀ ਮੇਰੇ ਵਾਸਤੇ ਦੁਖਦਾਈ ਹੀ ਗੱਲ ਹੈ, ਭਇਓ ਬਿਗਾੜ ਜੇ ਨਹੀਂ ਸੁਧਾਰਾਈ। ਇਹ ਸਾਰਾ ਕੁਝ ਹੋਣ ਤੋਂ ਬਾਅਦ ਐਸਾ ਵਿਗਾੜ ਉਹਨਾਂ ਦੇ ਨਾਲ ਪੈ ਗਿਆ ਹੈ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਸੌਰ ਨਹੀਂ ਸਕਦਾ।
ਪਤ ਮੈਂ ਰੱਖਣਾ ਅਸ ਪਰ ਗਯੋ, ਜਿਸ ਤੇ ਪੂਰਬ ਸਮ ਨਹੀਂ ਪਯੋ।
ਧੀਰਮਲ ਆਪਣੇ ਮਸੰਦ ਨੂੰ ਕਹਿੰਦਾ ਹੈ ਕਿ ਮੇਰੀ ਇੱਜ਼ਤ ਦੇ ਵਿੱਚ ਇਸ ਤਰ੍ਹਾਂ ਦਾ ਵਿਗਾੜ ਪੈ ਗਿਆ ਹੈ ਕਿ ਹੁਣ ਐਸਾ ਫਰਕ ਪੈ ਗਿਆ ਹੈ ਜਿਹੜਾ ਮਿਟਿਆ ਨਹੀਂ ਜਾ ਸਕਦਾ।
ਜਿਸ ਤੇ ਪੂਰਬ ਸਮ ਨਹੀਂ ਪਯੋ,
ਭਾਵ ਕੇ ਪਹਿਲਾਂ ਵਾਲਾ ਜਿਹੜਾ ਪ੍ਰਤਾਪ ਹੈ ਹੁਣ ਕਦੇ ਵੀ ਨਹੀਂ ਹੋਵੇਗਾ। ਕਹਿੰਦਾ ਆਪ ਜਸ ਬਿਥਰ ਹੈ ਸਭ ਇਹਨ ਮਾਹੀ, ਇਹ ਬਿਰਤਾਂਤ ਦੁਰੈ ਕੇ ਮਨਾਹੀ। ਮਸੰਦ ਸ਼ੇਹ ਨੂੰ ਕਹਿੰਦਾ ਕਿ ਮਸੰਦਾ ਇਹ ਜਿਹੜੀ ਗੱਲ ਹੈ ਇਹ ਪ੍ਰਗਟ ਹੋਣ ਤੋਂ ਰਹਿਣੀ ਨਹੀਂ ਹੈ, ਸਾਰਿਆਂ ਦੇ ਵਿੱਚ ਇਹ ਪ੍ਰਸੰਗ ਪਸਰ ਜਾਏਗਾ ਕਿ ਧੀਰਮਲ ਨੇ ਬੁਰਿਆਈ ਕੀਤੀ, ਚੀਜ਼ਾਂ ਨੂੰ ਖੋਇਆ ਤੇ ਮੱਖਣ ਸ਼ਾਹ ਨੇ ਜੇਕਰ ਚੀਜ਼ਾਂ ਖੋ ਕੇ ਖੜੀਆਂ ਤੇ ਸਤਿਗੁਰਾਂ ਨੇ ਆਪਣਾ ਵੱਡਾਪਣ ਜ਼ਾਹਰ ਕੀਤਾ, ਉਹਦੀਆਂ ਸਾਰੀਆਂ ਚੀਜ਼ਾਂ ਮੋੜ ਦਿੱਤੀਆਂ। ਕਹਿੰਦਾ ਆਪ ਜਸ ਬਿਥਰੈ ਸਭਨ ਮਾਹੀ, ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਹੋਣਗੀਆਂ ਤੇ ਮਸੰਦਾ ਆਪਣਾ ਬਹੁਤ ਜ਼ਿਆਦਾ ਫਿਰ ਆਪ ਜਸ ਹੋਵੇਗਾ। ਸੋਡੀ ਬ੍ਰਿੰਦ ਸ਼ਰੀਕ ਹਮਾਰੇ, ਮਿਲੇ ਪਰਸ ਪਰ ਹਸੈ ਉਦਾਰੇ। ਕਹਿੰਦਾ ਜਿੰਨੇ ਵੀ ਬਾਕੀ ਸੋਡੀ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ ਉਹ ਸਾਰੇ ਸਾਡੇ ਸ਼ਰੀਕ ਨੇ ਤੇ ਪਰਸਪਰ ਇੱਕ ਦੂਜੇ ਦੇ ਨਾਲ ਕਰਕੇ ਗੱਲਾਂ ਉਹ ਸਾਡਾ ਮਜ਼ਾਕ ਉਡਾਉਣਗੇ। ਸਭ ਵਿਦ ਮੇਰੀ ਭਣੈ ਖੁਟਾਈ, ਤੇਗ ਬਹਾਦਰ ਕੀ ਭਲਿਆਈ। ਭਾਵ ਕੇ ਹਰ ਕੋਈ ਬੰਦਾ ਮੇਰੀ ਖੁਟਿਆਈ ਨੂੰ ਪੈਦਾ ਕਰੇਗਾ, ਮੇਰਾ ਖੋਟਾਪਣ ਜ਼ਾਹਰ ਕਰੇਗਾ ਤੇ ਦੂਸਰੇ ਪਾਸੇ ਤੇਗ ਬਹਾਦਰ ਦੀ ਭਲਿਆਈ ਦੀ ਗੱਲ ਹੀ ਕਰੇਗਾ। ਕਿਮ ਬੈਠੋ ਮੈਂ ਸਵਾ ਮਜਾਰੀ, ਹੋਵੋ ਲੱਜਤ ਹਿਰਦੈ ਵਿਚਾਰੀ। ਧੀਰਮਲ ਬੜਾ ਝੁਰਦਾ ਹੈ, ਬੜਾ ਦੁਖੀ ਹੁੰਦਾ ਹੈ। ਕਹਿੰਦਾ ਕਿ ਸਭਾ ਦੇ ਵਿੱਚ ਮੈਂ ਕਿਸ ਤਰ੍ਹਾਂ ਬੈਠਾਂਗਾ, ਕਿਉਂਕਿ ਮੈਂ ਬਹੁਤ ਹੀ ਜ਼ਿਆਦਾ ਸ਼ਰਮਿੰਦਾ ਹਾਂ ਆਪਣੀ ਕੀਤੀ ਹੋਈ ਗੱਲ ਦੇ ਕਰਕੇ। ਜੇ ਰਹਤੇ ਕਰਤਾਰਪੁਰੇ ਮੈਂ, ਅਸ ਬਿਨ ਪਤੀ ਹੋਤ ਤੇ ਠਾਂ ਨਹੀਂ। ਕਹਿੰਦਾ ਹੈ ਕਿ ਜੇਕਰ ਮੈਂ ਕਰਤਾਰਪੁਰ ਦੇ ਵਿੱਚ ਹੀ ਰਹਿੰਦਾ, ਇਸ ਬਕਾਲੇ ਪਿੰਡ ਦੇ ਵਿੱਚ ਨਾ ਆਉਂਦਾ ਤੇ ਫੇਰ ਕਦੇ ਵੀ ਅਸ ਬਿਨ ਪਤੀ ਹੋਤ ਤੇ ਠਾਂ ਨਹੀਂ। ਭਾਵ ਕੇ ਐਸੀ ਜਿਹੜੀ ਬੇਇੱਜ਼ਤੀ ਹੈ ਨਾ, ਇਹ ਉੱਥੇ ਨਹੀਂ ਸੀ ਹੋਣੀ ਜਿੰਨੀ ਇੱਥੇ ਆਣ ਕੇ ਹੋਈ। ਨਿਜ ਨਕੇਤ ਰਹਿ ਸੁਜਸ ਸਮੇਤ, ਆਵੇ ਸਿੱਖ ਸੰਗਤ ਕਰ ਹੇਤ। ਕਹਿੰਦਾ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ, ਕਰਤਾਰਪੁਰ ਨਗਰੀ ਨੂੰ ਛੱਡ ਕੇ ਇੱਥੇ ਆ ਗਿਆ ਹਾਂ। ਜੇਕਰ ਕਰਤਾਰਪੁਰ ਦੇ ਵਿੱਚ ਹੀ ਆਪਣੇ ਘਰ ਦੇ ਵਿੱਚ ਰਹਿੰਦਾ ਤੇ ਜਸ ਦੇ ਸਮੇਤ ਰਹਿਣਾ ਸੀ, ਸਿੱਖ ਸੰਗਤਾਂ ਉੱਥੇ ਵੀ ਪਹੁੰਚ ਜਾਣਾ ਸੀ। ਇਸ ਤਰ੍ਹਾਂ ਦੀਆਂ ਵਿਚਾਰਾਂ ਸ਼ੀਹ ਮਸੰਦ ਦੇ ਨਾਲ ਧੀਰਮਲ ਕਰ ਰਿਹਾ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ। ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉ ਨਿਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਬਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀ ਹੈ, ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀ ਹੈ, ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ, ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮਣ ਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਸ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲਓ ਬਖਸ਼ ਲੋ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।